ਇਲਾਹਾਬਾਦ ਜਿਸ ਸ਼ਹਿਰ ਨੂੰ ਕਹਿੰਦੇ ਨੇ, ਯੂਪੀ ਦੀ ਰਾਜਧਾਨੀ ਹੈ। ਪ੍ਰਾਗਰਾਜ ਨਾਮ ਸੀ ਪੁਰਾਣਾ ਇਹ ਸ਼ਹਿਰ ਦਾ, ਜਿੱਥੇ ਗੰਗਾ ਅਤੇ ਜਮੁਨਾ ਦਾ ਸੰਗਮ ਹੈ, ਇਕੱਤਰ ਹੁੰਦਾ ਬੜਾ ਭਾਰੀ ਤੀਰਥਾਂ, ਸਭ ਤੋਂ ਸਾਰਿਆਂ ਤੀਰਥਾਂ ਨੂੰ ਵੱਡਾ ਤੀਰਥ ਮੰਨਿਆ ਹੈ। ਆਪ ਜੀ ਸਤਸੰਗ ਜੀ ਉੱਥੇ ਜਾ ਕੇ ਟੇਕੇ ਹਨ। ਸੰਗਤਾਂ ਨੇ ਪ੍ਰੇਮ ਨਾਲ ਸਤਸੰਗ ਜੀ ਅਸਥਾਨ ਸੋਹਣਾ ਮਹਾਰਾਜ ਜੀ ਭੇਟਾ ਕੀਤਾ। ਸਾਰੇ ਥਾਂ ਥਾਂ 'ਤੇ ਪ੍ਰੇਮੀ ਟਿਕ ਗਏ। ਉਹਦੇ ਵਾਸਤੇ ਸਤਸੰਗਤ ਜੀ ਉਗਾਹੀ ਦੀ ਲੋੜ ਨਹੀਂ। ਦਸਵੇਂ ਪਾਤਸ਼ਾਹ ਨੇ ਆਪਣੀ ਆਪ ਰਚਨਾ ਤੋਂ ਕਿਹਾ ਹੈ, ਮੁਰਪਤ ਪਿਊਰਬ ਕੀ ਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ। ਹੇ ਗੁਰੂ ਕੇ ਸਿੱਖੋ, ਸਾਡੇ ਪਿਤਾ ਨੇ ਪੂਰਬ ਦੇ ਦੇਸ਼ ਨੂੰ ਪਿਆਨਾ ਕੀਤਾ, ਤਰ੍ਹਾਂ ਤਰ੍ਹਾਂ ਦੇ ਤੀਰਥ ਨਹਾਉਂਦੇ ਗਏ। ਜਾਬੀ ਜਾਤ ਤਰਬੈਣੀ ਭਏ ਪੁੰਨ ਦਾਨ ਦਿਨ ਕਰਤ ਬਤਏ। ਜਦੋਂ ਆਪ ਜੀ ਪ੍ਰਾਗਰਾਜ ਤੀਰਥ 'ਤੇ ਤਰਵੈਣੀ ਸਤਸੰਗੀ, ਉਹਦਾ ਨਾਂ ਹੈ, ਸੰਗਮ ਦਾ ਨਾਂ ਤਰਵੈਣੀ ਹੈ, ਜਿੱਥੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਹੋਣ। ਜਾਬੀ ਜਾਤ ਤਰਵੈਣੀ ਭਏ ਪੁੰਨ ਦਾਨ ਦਿਨ ਕਰਤ ਬਤਾਏ। ਉੱਥੇ ਦਿਨ ਬਤੀਤ ਕੀਤੇ ਕਿਵੇਂ? ਜਿੱਥੇ ਵੀ ਜਾਈਏ ਸਤਸੰਗਤ ਜੀ, ਹਰ ਵਿਅਕਤੀ ਆਪੋ ਆਪਣੇ ਦਿਨ ਵੱਖਰੇ ਵੱਖਰੇ ਬਤੀਤ ਕਰਦਾ, ਸਾਰੇ ਇੱਕੋ ਜਿਹੇ ਨਹੀਂ। ਕੋਈ ਕਿਤੇ ਨੌਕਰੀ ਕਰਦਾ ਹੈ, ਕੋਈ ਕਿਤੇ ਬਿਜ਼ਨਸ ਕਰਦਾ ਹੈ, ਕੋਈ ਸਤਸੰਗੀ ਕਿਤੇ ਦੁਖੀ ਹੈ, ਕੋਈ ਕਿਤੇ ਸੁਖੀ ਹੈ। ਇੱਕੋ ਜਿਹੇ ਸਿੱਖ ਹਰ ਵਿਅਕਤੀ ਦੇ ਦਿਨ ਬਤੀਤ ਨਹੀਂ ਹੁੰਦੇ, ਪ੍ਰਾਰਬਧ ਵੱਖਰੀ ਵੱਖਰੀ ਹੈ। ਲੇਕਿਨ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾ ਰਹੇ ਨੇ ਖਾਲਸਾ ਜੀ, ਜਦੋਂ ਮੁਰਪਤ ਪੂਰਬ ਕੀ ਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਹਾਨਾ, ਤਰ੍ਹਾਂ ਤਰ੍ਹਾਂ ਦੇ ਇਸ਼ਨਾਨ ਕਰਦੇ ਤੀਰਥਾਂ 'ਤੇ ਗਏ। ਜਾ ਵੀ ਜਾਤ ਤ੍ਰਿਵੈਣੀ ਭਏ, ਤ੍ਰਿਵੈਣੀ ਰਾਜ ਤੀਰਥ 'ਤੇ ਜਦੋਂ ਪ੍ਰਾਗਰਾਜ ਪਹੁੰਚਦੇ ਪਏ, ਪੁੰਨ ਦਾਨ ਦਿਨ ਕਰਤ ਬਤਏ। ਸਾਡੇ ਮਾਤਾ ਪਿਤਾ ਜੀ ਨੇ ਸੰਗਤਾਂ ਦੇ ਸਮੇਤ ਉੱਥੇ ਪੁੰਨ ਦਾਨ ਕਰਦਿਆਂ ਬਤੀਤ ਕੀਤੇ ਦਿਨ। ਪੁੰਨ ਨੂੰ ਪਵਿੱਤਰਤਾ ਦਾ ਹੁੰਦਾ ਸਤਸੰਗਤ ਜੀ, ਦਾਨ ਹੁੰਦਾ ਅੰਨ ਦਾ, ਪੁੰਨ ਵੀ ਦਾਨ ਨੂੰ ਹੀ ਕਹਿੰਦੇ ਹਾਂ। ਪੁੰਨ ਦਾਨ ਡਬਲ ਅੱਖਰ ਕਿਉਂ ਵਰਤਿਆ? ਆਪ ਜੀ ਨਾਮ ਦਾ ਦਾਨ ਵੀ ਦਿੰਦੇ, ਜਿੰਨੇ ਆਪਾਂ ਕਿਰਤੀ ਹਾਂ, ਅੰਨ ਦਾ ਦਾਨ ਤਾਂ ਕਰ ਸਕਦੇ ਹਾਂ, ਨਾਮ ਦਾ ਦਾਨ ਨਹੀਂ ਕਰ ਸਕਦੇ। ਨਾਮ ਦਾ ਦਾਨ ਪੰਜ ਪਿਆਰੇ ਦੇ ਸਕਦੇ ਜਾਂ ਗੁਰੂ ਸਾਹਿਬ ਆਪ ਸਤਸੰਗਤ ਜੀ ਦੇ ਸਕਦੇ, ਨਾਮ ਨਹੀਂ ਕੋਈ ਕਿਸੇ ਨੂੰ ਦੇ ਸਕਦਾ। ਜੇ ਕੋਈ ਅੱਜ ਕਹੇ ਮੈਂ ਫਲਾਣਾ ਨਾਮ ਵੰਡਦਾ ਫਿਰਦਾ, ਬਹੁਤ ਸਾਰੇ ਐਸੇ ਲੋਕ ਨੇ ਸਤਸੰਗਤ ਜੀ, ਨਾਮ ਦਾਨ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਸ ਖਜ਼ਾਨਾ ਹੈ, ਉਹ ਪੰਜ ਪਿਆਰੇ ਹੀ ਵਰਤਾ ਸਕਦੇ ਨੇ ਅੰਮ੍ਰਿਤ ਦੀ ਦਾਤ ਦੁਆਰਾ। ਇਕੱਲਾ ਵਿਅਕਤੀ ਕੋਈ ਕਿਸੇ ਨੂੰ ਨਾਮ ਨਹੀਂ ਦੇ ਸਕਦਾ। ਸੋ ਖਾਲਸਾ ਜੀ, ਜੇ ਕੋਈ ਨਾਮ ਦਾਨ ਦਿੰਦੇ ਦੇਖੇ ਤਾਂ ਉਹਨਾਂ ਦਾ ਨਾਮ ਦਾ ਦਾਨ ਦਿੱਤਾ ਹੋਇਆ ਮੁੱਕ ਜਾਂਦਾ। ਕਥਾ ਵਿਚਾਰਨੀ ਹੈ ਆਪਾਂ, ਪ੍ਰਸੰਗ ਵਿੱਚ ਆਇਆ ਹੈ। ਬਾਬਾ ਰਾਮ ਸਿੰਘ ਜੀ ਸਤਸੰਗ ਜੀ ਕੌਣ ਭੁੱਲਿਆ ਹੋਇਆ ਹੈ ਨਾਮਧਾਰੀਆਂ ਦੇ ਪੰਥ ਦੇ ਅੰਦਰ, ਜਿਨ੍ਹਾਂ ਨੂੰ ਉਹਨਾਂ ਨੇ ਗੁਰੂ ਕਰਕੇ ਸਤਿਕਾਰਿਆ। ਬਠਿੰਡੇ ਦੇ ਜ਼ਿਲ੍ਹੇ ਕੰਨੀ ਗਏ, ਕਿਸੇ ਪ੍ਰੇਮੀ ਨੇ ਸ਼ੰਕਾ ਕਰ ਦਿੱਤੀ, ਬਾਬਾ ਜੀ ਕਹਿੰਦੇ ਆ ਕਿ ਗੁਰਮੁਖ ਰੋਮ ਰੋਮ ਹਰ ਧਿਆਵਾ, ਇੰਨਾ ਝੂਠ ਲਿਖਿਆ ਹੋਇਆ ਗੁਰਬਾਣੀ 'ਚ, ਰੋਮ ਵਿੱਚ ਕਿਤੇ ਜੀਭਾਂ ਬੜੀਆਂ ਹੋਈਆਂ, ਇਕੱਲੇ ਇਕੱਲੇ ਰੋਮ ਵਿੱਚ ਕਿਵੇਂ ਧਿਆ ਲਿਆ? ਬਾਬਾ ਰਾਮ ਸਿੰਘ ਜੀ ਕਹਿੰਦੇ ਪ੍ਰੇਮੀਆਂ, ਗੁਰਬਾਣੀ ਭਾਈ ਸੱਚੀ ਹੈ, ਸੱਚਖੰਡ 'ਚੋਂ ਆਈ ਹੈ, ਤੇਰੇ ਮਨ ਵਿੱਚ ਮੈਲ ਹੈ, ਤੈਨੂੰ ਸ਼ੰਕਾ ਪੈਦਾ ਹੁੰਦੀ ਹੈ। ਜਿਹਦੀ ਨਿਗਾਹ ਕਮਜ਼ੋਰ ਹੋਵੇ ਉਹਨੂੰ ਦੋ ਚੰਦ ਦੀਂਦੇ ਆ, ਚੰਦ ਤਾਂ ਇੱਕੋ ਹੀ ਹੁੰਦਾ ਆਕਾਸ਼ ਵਿੱਚ। ਬਾਣੀ ਸੱਚੀ ਹੈ, ਇਹਦੇ 'ਤੇ ਸ਼ੰਕਾ ਨਾ ਕਰ। ਕਹਿੰਦਾ ਮੇਰੀ ਤਾਂ ਤਸੱਲੀ ਨਹੀਂ ਕਰਾਉਣ ਵਾਲਾ ਕੋਈ। ਕਹਿੰਦੇ ਦੱਸੀਏ ਫਿਰ, ਫੜ ਕੇ ਬਾਂਹ। ਕਹਿੰਦੇ ਕਹਿ ਤਾਂ ਵਾਹਿਗੁਰੂ। ਜਦੋਂ ਸਤਸੰਗੀ ਬਾਬਾ ਰਾਮ ਸਿੰਘ ਜੀ ਨੇ ਬਾਂਹ ਫੜ ਕੇ ਕਿਹਾ ਕਹਿ ਦੇ ਵਾਹਿਗੁਰੂ, ਕਹਿਣ ਦੀ ਦੇਰ ਸੀ ਸਤਸੰਗ ਜੀ, ਰੋਮ ਰੋਮ ਵਿੱਚੋਂ ਝਰਨਾਟੇ ਛੁੱਟ ਪਏ ਵਾਹਿਗੁਰੂ ਵਾਹਿਗੁਰੂ ਦੇ ਜਾਪ ਦੇ। ਮੰਨ ਤਾਂ ਗਿਆ ਪਰ ਬਾਬਾ ਜੀ ਨੇ ਤਾਂ ਆਪਦੀ ਕਮਾਈ ਘਟਾ ਲਈ ਨਾ। ਕਿਸੇ ਨੂੰ ਕੋਈ ਵਸਤੂ ਦੇਈਏ, ਆਪਣੇ ਕੋਲੋਂ ਖੁੱਸੂਗੀ, ਦੂਜੇ ਕੋਲੇ ਜਾਊਗੀ, ਇਹ ਤਾਂ ਕੁਦਰਤੀ ਬਾਤ ਹੈ। 2.5 ਸਾਲ ਸਤਸੰਗ ਜੀ ਰੋਮ ਰੋਮ 'ਚ ਵਾਹਿਗੁਰੂ ਦਾ ਜਾਪ ਹੁੰਦਾ ਰਿਹਾ, ਬੜਾ ਆਨੰਦ ਮਾਣਿਆ ਉਸ ਨੇ। 2.5 ਸਾਲ ਤੋਂ ਬਾਅਦ ਹਟ ਗਿਆ, ਫਿਰ ਆਇਆ ਬਾਬਾ ਜੀ, ਉਹ ਆਨੰਦ ਚਲਿਆ ਗਿਆ। ਕਹਿੰਦੇ ਉਧਾਰੀ ਚੀਜ਼ ਕਿੰਨੇ ਕੁ ਦਿਨ ਕੱਟ ਜਾਂਦੀ ਹੁੰਦੀ ਹੈ, ਆਪ ਦੀ ਕਮਾਈ ਕਰੀਦੀ ਹੈ। ਫਿਰ ਉਸਨੇ ਤਿੰਨ ਚਾਰ ਸਾਲ ਸਤਸੰਗੀ ਸਿਮਰਨ ਦੀ ਕਮਾਈ ਕੀਤੀ ਤਾਂ ਕਿਤੇ ਉਸਨੂੰ ਉਹ ਅਵਸਥਾ ਪ੍ਰਾਪਤ ਹੋਈ। ਭਾਵ ਜੇ ਬਾਬੇ ਰਾਮ ਸਿੰਘ ਜੈਸੇ ਮਹਾਂਪੁਰਖ ਹੋਰ ਸਾਧੂ ਸੰਤ ਗੁਰੂ ਕੇ ਪੰਥ ਵਿੱਚ ਬੇਅੰਤ ਨੇ, ਜੇ ਕਿਸੇ ਨੂੰ ਨਾਮ ਦੇਣ ਦੀ ਕੋਈ ਕਿਣਕਾ ਸ਼ਕਤੀ ਰੱਖਦੇ ਉਹ ਮੁੱਕ ਜਾਂਦਾ ਖਾਲਸਾ ਜੀ, ਕਿਤੇ ਭਿੱਖ ਭੁਲੇਖੇ 'ਚ ਨਾ ਪੈ ਜਾਵੇ। ਔਰ ਗੁਰੂ ਕਾ ਜਿਹੜਾ ਨਾਮਦਾਨ ਦਿੱਤਾ ਖਾਲਸਾ ਜੀ ਮੁੱਕ ਨਹੀਂ ਸਕਦਾ। ਉਹ ਨਾਮਦਾਨ ਸਤਸੰਗ ਜੀ ਦੇ ਰਹੇ, ਨਾਲੇ ਅੰਨ ਦਾ ਦਾਨ ਆਪ ਜੀ ਕਰ ਰਹੇ ਨੇ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਰਮਾਇਆ, ਹੇ ਗੁਰੂ ਕੇ ਸਿੱਖੋ, ਜਬ ਹੀ ਜਾਤ ਤ੍ਰਿਵੈਣੀ ਪਏ ਪੁੰਨ ਦਾਨ ਦਿਨ ਕਰਤ ਬਤਾਏ, ਤਾਤ ਮਾਤਮ ਔਰ ਅਲੱਖ ਅਰਾਧਾ ਬਹੁਤ ਯੋਗ ਸਾਧਨਾ ਸਾਧਾ। ਸਾਡੇ ਮਾਤਾ ਪਿਤਾ ਨੇ ਸਮਾਧੀਆਂ ਲਾ ਲਾ ਕੇ ਬਿਰਤੀ ਨੂੰ ਜੋੜ ਜੋੜ ਕੇ ਸਾਧਨ ਕੀਤੇ, ਵਾਹਿਗੁਰੂ ਦੇ ਭਜਨ ਕੀਤਾ, ਐਸੇ ਸਾਧਨ ਕੀਤੇ। ਮਨ ਵਿੱਚ ਕੀ ਇੱਛਾ ਧਾਰੀ ਮਾਤਾ ਨਾਨਕੀ ਦੇ ਕਹਿਣ ਤੋਂ ਕਿ ਹੇ ਅਕਾਲ ਪੁਰਖ ਅੰਤਰਜਾਮੀ, ਕਲਯੁਗ ਦਾ ਸਮਾਂ ਹੈ, ਆ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਾਡੇ ਸਰੀਰ ਤੋਂ ਬਾਅਦ ਆਪ ਕੋਈ ਅਗਲਾ ਸਰੂਪ ਪ੍ਰਗਟ ਕਰੋ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰਗਟ ਹੋਣਾ ਸੀ, ਉਹ ਇੱਛਾ ਧਾਰੀ ਮਾਤਾ ਦੇ ਕਹਿਣ ਤੋਂ। ਕੱਲ੍ਹ ਆਪਾਂ ਕਥਾ ਵਿਚਾਰੀ ਹੋਏ, ਮਾਤਾ ਨਾਨਕੀ ਨੇ ਪ੍ਰਾਗਰਾਜ ਤੀਰਥ 'ਤੇ ਜਾ ਕੇ ਫਿਰ ਬੇਨਤੀ ਕੀਤੀ, ਪੁੱਤਰ ਤੇਰੇ ਪਿਤਾ ਦਾ ਵਰ ਹੈ ਕਿ ਤੂੰ ਪੋਤਰੇ ਦੇ ਦਰਸ਼ਨ ਕਰੇਂਗੀ, ਦਰਸ਼ਨ ਹਲੇ ਹੋਏ ਨਹੀਂ, ਮੇਰੇ ਪ੍ਰਾਣਾਂ ਦਾ ਕੋਈ ਭਰੋਸਾ ਨਹੀਂ। ਮਹਾਰਾਜ ਕਹਿਣ ਲੱਗੇ, ਮਾਤਾ ਜੀ ਜਪ ਤਪ ਕਰੀਏ, ਉਹ ਬਚਨ ਨਿਸਫਲ ਜਾਣ ਵਾਲੇ ਨਹੀਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਵਾਹਿਗੁਰੂ ਕਿਰਪਾ ਕਰੂ, ਆਉਣਗੇ ਬੜੇ ਮਹਾਂਪੁਰਖ। ਸਤਸੰਗਤ ਜੀ, ਇੱਧਰ ਤਾਂ ਮਹਾਰਾਜ ਸਾਹਿਬ ਜੀ ਜਪ ਤਪ ਕਰ ਰਹੇ ਨੇ, ਜਿਸ ਪ੍ਰਕਾਰ ਉੱਧਰ ਸਤਸੰਗ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲੇ ਜਾਮੇ 'ਚ ਦੁਸ਼ਟ ਦਮਨ ਰੂਪ ਦੇ ਤਪੱਸਿਆ ਕੀਤੀ ਹੈ ਹੇਮਕੁੰਡ ਪਰਬਤ 'ਤੇ, ਉੱਥੋਂ ਸਤਸੰਗ ਜੀ ਇਹ ਵਿਧ ਕਰਤ ਤਪੱਸਿਆ ਭਇਓ, ਦੁਆਇਤਾ ਏਕ ਰੂਪ ਹੋਏ ਗਏ। ਇਹ ਖਾਲਸਾ ਜੀ, ਅਸੀਂ ਉੱਥੇ ਇਸ ਤਰ੍ਹਾਂ ਤਪੱਸਿਆ ਕੀਤੀ, ਦੁਆਇਤ ਭਾਵ ਚੱਕਿਆ ਗਿਆ, ਬ੍ਰਹਮ ਦੇ ਵਿੱਚ ਲੀਨਤਾ ਪਾਈ, ਵਾਹਿਗੁਰੂ ਦੀ ਆਗਿਆ ਪਾ ਕੇ ਅਸੀਂ ਦੁਬਾਰਾ ਜਨਮ ਧਾਰ ਕੇ ਗੁਰੂ ਘਰ ਵਿੱਚ ਅਵਤਾਰ ਧਾਰਿਆ। ਦੁਬਾਰਾ ਆ ਕੇ ਮਾਤ ਚਿਤ ਨਾ ਪਇਓ, ਹਮਰੋ ਆਵਨ ਕੈ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਆਉਣ ਨੂੰ ਸਾਡਾ ਜੀ ਨਹੀਂ ਸੀ ਕਰਦਾ, ਵਾਹਿਗੁਰੂ ਨੇ ਸਾਨੂੰ ਭੇਜਿਆ। ਕੀ ਕਿਹਾ, ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚਰ ਕਰਵੇ ਕੋ ਸਾਜਾ, ਮੈਂ ਤੁਹਾਨੂੰ ਆਪਣਾ ਪੁੱਤਰ ਕਰਕੇ ਵਡਿਆਉਣਾ ਹਾਂ, ਅੱਗੇ ਖਾਲਸਾ ਪੰਥ ਪ੍ਰਗਟ ਕਰਨਾ ਹੈ ਤਾਂ ਤੁਹਾਨੂੰ ਦੁਬਾਰਾ ਜਨਮ ਦਿੰਦੇ। ਸੋ ਸਤਸੰਗਤ ਜੀ, ਇਹ ਆਪਣੀ ਰਸਨਾ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਰਮਾਇਆ, ਜਿਸ ਪ੍ਰਕਾਰ ਇੱਧਰ ਮਾਤਾ ਪਿਤਾ ਤੋਂ ਭਜਨ ਕਰ ਰਹੇ ਨੇ, ਪੁੰਨਦਾਨ ਕਰਕੇ ਸਮਾਂ ਬਤੀਤ ਕਰ ਰਹੇ ਨੇ ਬੜੇ ਭਾਰੀ ਪਾਵਨ ਤੀਰਥ ਦੇ ਉੱਤੇ ਜਾ ਕੇ, ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਸ਼ਟ ਦਮਨ ਦੇ ਰੂਪ ਵਿੱਚ, ਸਤਸੰਗਤ ਜੀ ਜਿਸ ਪ੍ਰਕਾਰ ਹੇਮਕੁੰਡ 'ਤੇ ਤਪੱਸਿਆ ਕੀਤੀ ਹੈ, ਔਰ ਹੇਮਕੁੰਡ ਦੀਆਂ ਘਾਟੀਆਂ ਕੈਸੀਆਂ ਨੇ, ਉਹਨਾਂ ਦਾ ਕਥਾ ਦਾ ਵਰਣਨ ਕੱਲ੍ਹ ਆਪਾਂ ਪ੍ਰਾਰੰਭ ਕੀਤਾ ਸੀ। ਹੇਮਕੁੰਡ ਦੀ ਕੈਸੀ ਸੋਭਾ ਹੈ, ਇਰਦ ਗਿਰਦ ਕਿਤਨੇ ਸੋਹਣੇ ਸਤਸੰਗੀ ਬਣ ਹਨ, ਤਰ੍ਹਾਂ ਤਰ੍ਹਾਂ ਦੇ ਬਿਰਸ਼ ਕੱਲ੍ਹ ਨੌ ਆਏ ਨੇ, ਜਿਸ ਪ੍ਰਕਾਰ ਉੱਥੇ ਦੇ ਪੰਛੀ ਆਪਸ ਵਿੱਚ ਮਿਲ ਕੇ ਰਹਿ ਰਹੇ ਨੇ, ਜਿਸ ਪ੍ਰਕਾਰ ਉਸ ਧਰਤੀ 'ਤੇ ਤਰ੍ਹਾਂ ਤਰ੍ਹਾਂ ਦੇ ਤਪੱਸੀ ਤਪੱਸਿਆ ਕਰ ਰਹੇ ਨੇ, ਉਹ ਕਥਾ ਆ ਰਹੀ ਹੈ। ਸਾਰੇ ਤਪੱਸੀਆਂ ਦੇ ਮੁਖੀ ਹੋ ਕੇ ਦੁਸ਼ਟ ਦਮਨ ਜਾਮੇ ਦੇ ਅੰਦਰ ਜਿਸ ਪ੍ਰਕਾਰ ਆਪ ਵੀ ਤਪ ਕਰ ਰਹੇ ਨੇ, ਉਹ ਖਾਲਸਾ ਜੀ ਆਪਾਂ ਅੰਮ੍ਰਿਤਮਈ ਕਥਾ ਨੂੰ ਪੜ੍ਹੀਏ ਸੁਣੀਏ, ਬਿਰਤੀ ਨੂੰ ਇਕਾਗਰ ਕਰੋ, ਕਿਸ ਪ੍ਰਕਾਰ ਉਹ ਪਵਿੱਤਰ ਭੂਮੀ ਹੈ।
ਬਾਰੀ ਬੜੀ ਤਰ ਚੂਲ ਰਹੇ,
ਜਿੱਥੇ ਸਤਸੰਗ ਜੀ ਬੜੀਆਂ ਸੋਹਣੀਆਂ ਸੋਹਣੀਆਂ ਬਗੀਚੀਆਂ ਹਨ ਫੁੱਲਾਂ ਦੀਆਂ, ਤੇ ਉੱਚੇ ਨੀਵੇਂ ਬੜੇ ਬਿਰਛ ਨੇ, ਉੱਚੇ ਤੇ ਉੱਚੇ ਬਿਰਛ ਵੀ ਨੇ, ਨੀਵਿਆਂ ਤੋਂ ਨੀਵੇਂ ਬਿਰਛ ਵੀ ਨੇ, ਔਰ ਝੂਲਦੇ ਨੇ ਹਵਾ ਦੇ ਨਾਲ ਬਿਰਛ।
ਅਨੁਕੂਲ ਬਹਿ ਤਮੂਲਨ ਬਾਰੀ,
ਜਿਹੜੀ ਪੌਣ ਹੈ ਉਹ ਅਨੁਕੂਲ ਸਾਰਿਆਂ ਨੂੰ ਮਾਫਕ, ਜਿਹੜੀ ਸਾਰਿਆਂ ਨੂੰ ਚੰਗੀ ਲੱਗੇ, ਠੰਡੀ ਸਹਿਜੇ ਸਹਿਜੇ ਹਵਾ ਚੱਲ ਰਹੀ ਹੈ।
ਬਾਰੀਨ ਪਾਏ ਬੇਹੰਗਮ ਬੋਲਤ,
ਜਿੰਨੇ ਪੰਛੀ ਨੇ ਬਾਰੀ ਪਾ ਪਾ ਕੇ ਬੋਲਦੇ ਨੇ ਇੱਕ ਦੂਜੇ ਦੀ, ਸਤਸੰਗ ਜੀ ਬਾਰੀ 'ਚ ਦੂਜਾ ਪੰਛੀ ਨਹੀਂ ਬੋਲਦਾ, ਬਹੁਤ ਪਰਸਪਰ ਪਿਆਰ ਨਾਲ ਕੂਕਾਂ ਮਾਰਦੇ ਹਨ ਮਿੱਠੀਆਂ ਮਿੱਠੀਆਂ।
ਨੰਦਨ ਕੀ ਸੁਖਮਾ ਸਭ ਬਾਰੀ,
ਇਹੋ ਜਿਹਾ ਸਤਸੰਗ ਜੀ ਉਹ ਬਣ ਹੈ ਹੇਮਕੁੰਡ ਤੋਂ ਥੱਲੇ, ਜਿਹੜਾ ਜਿੱਥੇ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਹੁਣ ਬਣਿਆ ਹੈ, ਬੜਾ ਸੰਘਣਾ ਜੰਗਲ ਹੈ, ਉਹ ਇਹੋ ਜਿਹਾ ਸਤਸੰਗੀ ਸੋਭਾ ਵਾਲਾ ਇੱਕ ਨੰਦਨ ਬਣ ਹੈ ਸਵਰਗ ਦੇ ਵਿੱਚ, ਇੰਦਰ ਦਾ ਬਗੀਚਾ, ਉਹਦੀ ਜਿਹੜੀ ਸੋਭਾ ਨਾ ਉਹ ਵੀ ਕਹਿੰਦੀ ਮੈਂ ਕੁਰਬਾਨ ਜਾਂਦੀ ਹਾਂ ਇਸ ਬਣ ਦੇ ਉੱਤੋਂ, ਮੈਂ ਇਹੀ ਜੀ ਸਵਰਗ ਦੀ ਬਗੀਚੀ ਇਹੀ ਜੀ ਮੇਰੀ ਸੋਭਾ ਨਹੀਂ ਹੈ ਜਿੰਨੀ ਇਸ ਬਣ ਦੀ ਸੋਭਾ ਹੈ।
ਬਾਰੀ ਅਧੂਮ ਮਨੋ ਅਗਨੀ,
ਜਿਵੇਂ ਸੱਸ ਦੀ ਧੂੰਏ ਤੋਂ ਬਿਨਾਂ ਐਨ ਅਗਨੀ ਲਾਟ ਵਾਲੀ ਲਾਲ ਲਾਲ ਹੁੰਦੀ ਹੈ।
ਅਸ ਲਾਲ ਮਾਂ ਫਲ ਬੂਲਣ ਬਾਰੀ,
ਲਾਲ ਲਾਲ ਫੁੱਲ ਲਾਲ ਲਾਲ ਫਲ ਸੱਤ ਸੰਗਤ ਜੀ ਸੋਹਣੇ ਚਮਕ ਰਹੇ ਨੇ ਫੁਲਵਾੜੀਆਂ ਦੇ।
ਬਾਰੀ ਜ ਰੰਗ ਅਨੇਕਣ ਕੇ,
ਅਨੇਕਾਂ ਰੰਗਾਂ ਦੇ ਕਬਲ ਹਨ।
ਗਨ ਭੌਰ ਗੁੰਜਾਰ ਤਿਨਹੇ ਪਰ ਬਾਰੀ,
ਬਹੁਤੇ ਸਾਰੇ ਭੌਰੇ ਬਲਿਹਾਰ ਕੁਰਬਾਨ ਜਾਂਦੇ ਸੁਗੰਧੀ ਤੋਂ ਲੁਟੂਗਾ ਹੋ ਕੇ ਉੱਤੇ ਘੁੰਮਦੇ ਫਿਰਦੇ ਨੇ ਫੁੱਲਾਂ ਦੇ।
ਪਤਾ ਚੰਦ ਮੋਰ ਬਹੰਗਮ ਮਰਾਲ ਬਸਾਲ,
ਇਹੋ ਜਿਹੇ ਸੋਹਣੇ ਸਤਸੰਗ ਜੀ ਇਰਦ ਗਿਰਦ ਜੋ ਬਣ ਨੇ ਹੇਮਕੁੰਡ ਦੇ ਪਹਾੜ ਦੇ ਇਰਦ ਗਿਰਦ, ਉੱਥੇ ਮੋਰ ਬੜੇ ਭਾਰੀ ਸਤਸੰਗ ਜੀ, ਇਸ ਤਰ੍ਹਾਂ ਹੰਸ ਹਨ।
ਕਬੂਤਰ ਕੋਕਲ ਕੀਰ ਅਘੋਰ,
ਕਬੂਤਰ ਹਨ ਤੋਤੇ ਹਨ ਇਹ ਸੱਜ ਸੋਭਦੇ ਨੇ ਬਿਰਸ਼ਾਂ ਤੇ।
ਹੋਰਨ ਤੇ ਕੰਨ ਬੋਲ ਉੱਠੇ ਭਿੱਖ,
ਜਿਸ ਵੇਲੇ ਬੱਦਲ ਦੀ ਘੋਖ ਹੁੰਦੀ ਹੈ ਦੇਖ ਦੇਖ ਕੇ ਆਕਾਸ਼ ਵੱਲ ਨੂੰ ਸਤਸੰਗ ਸਾਰੇ ਪੰਛੀ ਬੋਲਦੇ ਨੇ ਆਪੋ ਆਪਣੀ ਬੋਲੀ।
ਚਾਤਰਕ ਖੰਜਨ ਕੀ ਸੁਨ ਸ਼ੋਰ,
ਨਿੱਕੇ ਨਿੱਕੇ ਮਮੋਲੇ ਜਾਨਵਰ ਸਤਸੰਗ ਜੀ ਚਾਤਰਕ ਬੀਬੀ ਹੈ ਉਹ ਵੀ ਆਪੋ ਆਪਣੀ ਰੱਟ ਲਾਉਂਦੇ ਹਨ।
ਸੋ ਰਹੇ ਸੇਵਤ ਕਾਨਣ ਕੋ,
ਇਹੋ ਜਿਹੇ ਸੋਹਣੇ ਬਗੀਚਿਆਂ ਨੂੰ ਸਤਸੰਗ ਜੀ ਉਹ ਜਿਹੜੇ ਇਹੋ ਜਿਹੇ ਪੰਛੀ ਨੇ ਉਹ ਉੱਥੇ ਵਿਚਰਦੇ ਨੇ ਉਹਦੇ ਵਿੱਚ ਆਨੰਦ ਮਾਣਦੇ ਹਨ।
ਨਿਤ ਬੈਰ ਬਸਾਰ ਨਹੀਂ ਕਰ ਜੋਰ,
ਪੰਛੀ ਇੱਕ ਦੂਜੇ ਦੇ ਨਾਲ ਈਰਖਾਨੀ ਕਰਦੇ ਕਿਸੇ ਨਾਲ, ਜਿਹੜਾ ਬਲ ਵਾਲਾ ਪੰਛੀ ਕਮਜ਼ੋਰ ਨੂੰ ਦਬਾਉਂਦਾ ਨਹੀਂ ਹੈ, ਪਿਆਰ ਨਾਲ ਪੰਛੀ ਰਹਿ ਰਹੇ ਨੇ।
ਜੋਰ ਸੰਦਪਤ ਹੋਵੇ ਕਰ ਕੂੰਜਤ,
ਸਤਸੰਗ ਜੀ ਕੂੰਜਦੇ ਨੇ, ਸੰਦਪਤ ਕਹਿੰਦੇ ਨੇ ਪਤੀ ਸਤੀ ਇਕੱਠੇ ਜੋੜੇ ਪੰਛੀਆਂ ਦੇ, ਕਬੂਤਰ ਕਬੂਤਰੀ ਹੋਏ ਮੋਰ ਮੋਰਨੀਆਂ ਹੋਏ ਸਾਰੇ ਜੋੜੇ ਬਣ ਬਣ ਕੇ ਜੋਟੇ ਆਪਸ ਵਿੱਚ ਹੀ ਖੁਸ਼ੀ ਮਾਣਦੇ ਨੇ।
ਬੈਠਤ ਪੰਖ ਸੁਧਾਰਤ ਮੋਰ,
ਮੋਰ ਵੀ ਬੈਠ ਬੈਠ ਕੇ ਮੋੜ ਮੋੜ ਕੇ ਫੰਗਾਂ ਨੂੰ ਸੁਧਾਰਦੇ ਨੇ।
ਜੋਟ ਮਿਲੇ ਚਕਵਾਨ ਜੇ ਕੁੰਜਤ,
ਚੱਕਵੇ ਚੱਕਵੀਆਂ ਦੇ ਜੋਟੇ ਮਿਲ ਕਰਕੇ ਥਾਂ ਥਾਂ ਤੇ ਕੁੰਜਾਂ ਜਿਹੜੀਆਂ ਹਨ।
ਪੂਜਤ ਕਾਮ ਰਹੇ ਹਰ ਖਾਏ,
ਸਾਰਿਆਂ ਦੀਆਂ ਕਾਮਨਾ ਪੂਰੀਆਂ ਹੋ ਰਹੀਆਂ, ਮਨ ਚ ਚੋਗਾ ਮਿਲ ਰਿਹਾ ਹੈ, ਮੌਸਮ ਬੜਾ ਸੋਹਣਾ ਹੈ, ਖੁਸ਼ ਹੋ ਰਹੇ ਨੇ ਪੰਛੀ।
ਆਏ ਸਦਾ ਮਨ ਭਾਵਤ ਜੇ ਫਲ,
ਮਨ ਭਾਉਂਦੇ ਫਲ ਖਾਂਦੇ ਨੇ ਬਿਰਸ਼ਾਂ ਤੋਂ।
ਔਰ ਗੁੰਜਾਰਤ ਹੈ ਅਕਲਾਏ,
ਥਾਂ ਥਾਂ ਤੇ ਬਹੁਤ ਹੀ ਖੁਸ਼ੀ ਧਾਰ ਕੇ ਤੇਜ਼ੀ ਤੇਜ਼ੀ ਨਾਲ ਭੌਰੇ ਉੱਡਦੇ ਫਿਰਦੇ ਨੇ ਫੁੱਲਾਂ ਤੇ ਗੂੰਜਦੇ।
ਲਾਇਕ ਜੇ ਸੁਖਦਾਇਕ ਸੁੰਦਰ,
ਇਹੋ ਜਿਹਾ ਸਤਸੰਗਤ ਜੀ ਪੰਛੀਆਂ ਦੇ ਪਸੰਦ ਦਾ ਬੜਾ ਸੋਹਣਾ ਬਣ ਹੈ, ਸੁੰਦਰ ਤੋਂ ਸੁੰਦਰ।
ਅੰਦਰ ਕਾਨਣ ਕੇ ਬਿਰਤਾਏ,
ਸਤਸੰਗ ਜੀ ਇਹ ਜੇ ਜੰਗਲ ਦੇ ਵਿੱਚ ਪੰਛੀ ਪਰਵਰਿਸ਼ ਪਾ ਰਹੇ ਹਨ।
ਥਾਏ ਮਹਾ ਮ੍ਰਿਗ ਮਾਲ ਫਿਰੇ ਗਨ,
ਮਿਰਗਾਂ ਦੀਆਂ ਡਾਰਾਂ ਦੀਆਂ ਡਾਰਾਂ ਇੱਧਰ ਉੱਧਰ ਨੱਠੀਆਂ ਫਿਰਦੀਆਂ ਮੌਜ ਨਾਲ।
ਰੋਜ਼ ਚੰਗਾਰ ਚੰਗਾਰਨ ਕੇ ਸਮਦਾਏ,
12 ਸਿੰਘੇ ਰੋਜ਼ ਗਊ ਵਰਗਾ ਹੁੰਦਾ ਸਤਸੰਗ ਜੀ, ਉਹ ਵੀ ਫਿਰਦੀਆਂ ਟੋਲੀਆਂ ਬੰਨੇ।
ਕਿਹਰ ਪਾਲਕ ਡੋਲਤ ਹੈ,
ਰਿੱਛ ਬਹੁਤ ਹਨ, ਪ੍ਰਤੱਖ ਵੀ ਦੇਖੇ ਜਾਂਦੇ ਨੇ ਜਦੋਂ ਜਾਈਏ ਕਿਤੇ, ਸ਼ੇਰ ਵੀ ਕਿਤੇ ਕਿਤੇ ਚੱਕਰ ਮਾਰਦੇ।
ਗਜ ਬੋਲਦ ਹੈ ਕਰਨੀ ਅਵਲੋਕ,
ਹਾਥੀ ਬੋਲਦੇ ਨੇ ਹਥਣੀਆਂ ਨੂੰ ਦੇਖ ਕੇ।
ਬਾਗ ਬਕਾਰ ਫਨੀਨ ਫਕਾਰ,
ਬਾਗ ਸਤਸੰਗ ਜੀ ਚਿਤਰੇ ਤੋਂ ਥੱਲੇ ਵਾਲੀ ਪਦਵੀ ਦੇ ਜਾਨਵਰ ਹੁੰਦਾ ਨੂੰ ਬਾਗ ਕਹਿੰਦੇ ਨੇ, ਬਾਗ ਵੀ ਥਾਂ ਥਾਂ ਫਿਰਦੇ ਨੇ, ਮਣੀਆਂ ਵਾਲੇ ਸੱਪ ਫਕਾਟੇ ਮਾਰਦੇ ਹਨ।
ਮਨੀਨ ਸੁਧਾਰ ਬਸੇ ਕਰਿਓਕ,
ਸਤਸੰਗਤ ਜੀ ਮਣੀਆਂ ਨੂੰ ਆਪਣੀਆਂ ਨੂੰ ਸਾਂਭ ਸਾਂਭ ਕੇ ਰੱਖਦੇ ਨੇ ਜਿਹੜੇ ਬੜੇ ਭਾਰੀ ਸੱਪ ਨੇ, ਤੇ ਉੱਥੇ ਖੁੱਡਾਂ ਬਣਾ ਬਣਾ ਕੇ ਰਹਿ ਰਹੇ ਨੇ।
ਕੋਲ ਸਸੇ ਨਕੁੱਲੇ ਤਰਕੇ,
ਸੂਰ ਸਹੇ ਇਸੇ ਤਰ੍ਹਾਂ ਸਤਸੰਗ ਜੀ ਨਕੁੱਲੇ ਤਰਕੇ ਜਿਹੜੇ ਛਾਲਾਂ ਮਾਰਦੇ ਫਿਰਦੇ ਨੇ, ਨਿਓਲੇ ਵੀ।
ਗਨ ਜੁੰਭੁਕ ਸਾਰਕ ਸਾਰਸ ਕੋਕ,
ਗਿੱਦੜ ਫਿਰਦੇ ਨੇ ਕੂਕਦੇ, ਇਹ ਮੈਨਾ ਇਸੇ ਤਰ੍ਹਾਂ ਲਮਟੀਂਗ, ਤੇ ਇਹ ਕੂਕਦੇ ਨੇ ਸਾਰੇ ਆਪੋ ਆਪਣੀਆਂ ਆਵਾਜ਼ਾਂ ਦਿੰਦੇ।
ਕਰੋਂਚ ਸੋ ਆਨ ਆਰਨ ਚੂੜ ਪਕਾਰ,
ਆਰਨ ਚੂੜ ਕੁੱਕੜਾਂ ਨੂੰ ਕਹਿੰਦੇ ਨੇ, ਜੰਗਲੀ ਕੁੱਕੜ ਹਨ, ਕੂੰਜਾਂ ਹਨ।
ਕੋਕ ਸੋ ਬਤਕ ਬ੍ਰਿੰਦ ਅਸ਼ੋਕ,
ਚੱਕਵੇ ਚੱਕਵੀ ਬਤਕਾਂ ਆਨੰਦ ਦੇ ਸਹਿਤ ਵਿਚਰਦੇ ਨੇ ਜੰਗਲ ਮੈਂ।
ਸੋਈਆ ਚੰਦ ਅਨੇਕਰੀ ਕੇ ਮੁਣ ਤਪ ਤਾਪਤ,
ਇਹੋ ਜਿਹੇ ਜੰਗਲ ਜਿੱਥੇ ਸਤਸੰਗ ਜੀ ਅਨੇਕਾਂ ਕਿਸਮਾਂ ਦੇ ਬਿਰਸ਼, ਪਹਿਲਾਂ ਆਪਾਂ ਕੱਲ ਵਿਚਾਰੇ ਨੇ, ਬਹੁਤ ਤਰ੍ਹਾਂ ਦੇ ਬਿਰਸ਼ ਨੇ ਜੰਗਲ ਦੇ ਵਿੱਚ, ਵਿਜੜੀਆਂ ਬੂਟੀਆਂ ਬੇਅੰਤ ਨੇ, ਆਬੋ ਹਵਾ ਬੜੀ ਸੋਹਣੀ ਹੈ, ਪੰਛੀ ਸਾਰੇ ਪਰਸਪਰ ਪਿਆਰ ਨਾਲ ਰਹਿੰਦੇ ਨੇ, ਇਹੋ ਜਿਹੇ ਸਤਸੰਗਤ ਜੀ ਜੰਗਲ ਦੇ ਵਿੱਚ ਤਪੱਸੀ ਤਪੱਸਿਆ ਕਰ ਰਹੇ ਨੇ।
ਇੱਕ ਫਲ ਖਾਏ ਖਾਏ ਇੱਕ ਪਾਤ,
ਅਨੇਕਾਂ ਤਰ੍ਹਾਂ ਦੇ ਜਿਹੜੇ ਰਿਸ਼ੀ ਮੁਨੀ ਤਪ ਤਪਾਉਂਦੇ ਨੇ ਉਹਨਾਂ ਦਾ ਵੀ ਜੀਵਨ ਵੱਖਰਾ ਵੱਖਰਾ ਹੈ। ਇੱਕ ਫਲ ਖਾਏ ਸਤਸੰਗਤ ਜੀ, ਪੇਟ ਦੀ ਪਟਾਰੀ ਲਾਈ ਬ੍ਰਹਮਾ ਮੁਖ ਚਾਰੀ, ਪੂਰ ਪੂਰ ਹਾਰੀ ਅਜੂ ਨਹੀਂ ਭਰਿਓ ਹੈ। ਆ ਪੇਟ ਹਰਿਕ ਦੇ ਲੱਗਿਆ ਹੋਇਆ ਹੈ, ਚਾਹੇ ਕੋਈ ਸਾਧ ਹੈ, ਚਾਹੇ ਕੋਈ ਗ੍ਰਸਤੀ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਇਹਦੇ ਇਹਨੂੰ ਖੁਰਾਕ ਜ਼ਰੂਰ ਦੇਣੀ ਪੈਂਦੀ। ਤਪੱਸਿਆ ਤਾਂ ਕਰਨੀ ਹੈ, ਪੱਲੇ ਕੁਛ ਨਹੀਂ, ਪੇਟ ਵਿੱਚ ਕੀ ਪਾਉਣਾ। ਉਹ ਤਪੱਸੀ ਕਿਵੇਂ ਗੁਜ਼ਾਰਾ ਕਰਦੇ ਨੇ ਉਹ ਦੱਸ ਰਹੇ ਨੇ। ਕਹਿੰਦੇ ਇੱਕ ਤਾਂ ਸਤਸੰਗ ਜੀ ਫਲ ਖਾ ਕੇ ਗੁਜ਼ਾਰਾ ਕਰਦੇ ਨੇ, ਖਾਹੇ ਇੱਕ
ਪਾਤ,
ਇੱਕ ਪੱਤੇ ਹੀ ਸਤਸੰਗ ਜੀ ਦੇਖ ਲਓ ਸਵਾਦ ਨਹੀਂ ਦੇਖਦੇ, ਪੱਤੇ ਖਾਣੇ ਕਿਤੇ ਸਿਖਾਲੇ ਹੈ। ਵਿਰਸ਼ਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ ਪਰ ਤਪ ਕਰਦੇ ਹਨ।
ਜਲਹਾਰੀ ਤ੍ਰਿਣਹਾਰੀ ਕੇਤਕ,
ਕਈ ਜਲ ਦਾ ਹੀ ਆਹਾਰ ਕਰ ਲੈਂਦੇ ਨੇ, ਜੇ ਭੁੱਖ ਲੱਗਦੀ ਹੈ ਜਲ ਪੀ ਲੈਂਦੇ ਨੇ, ਕਈ ਕੱਖ ਚੱਬ ਲੈਂਦੇ ਹਨ।
ਨਿਰਾਹਾਰ ਕੇਤਕ ਨੇ ਖਾਤ,
ਕਈ ਸੰਤੋਖੀ ਨੇ, ਕਹਿੰਦੇ ਸਰੀਰ ਲੱਗ ਜੇ ਪਿਆ ਲੱਗ ਜੇ ਨਿਰਾਹਾਰੀ ਰਹਿੰਦੇ ਨੇ, ਛਕਦੇ ਕੁਝ ਨਹੀਂ।
ਸ਼ੁਸ਼ਕ ਪੱਤਰ ਭਵਿਖਤ ਨਿਤ ਪ੍ਰਤੇਕ,
ਕਈ ਇਹੋ ਜਿਹੇ ਨੇ ਭਖਤ, ਕਈ ਸੁੱਕੇ ਪੱਤਰੇ ਭਖਦੇ ਨੇ, ਤਰਸ ਆਉਂਦਾ ਵੀ ਵਿਰਸਾ ਨੂੰ ਜੇ ਤੋੜਾਂਗੇ ਇਹਨਾਂ ਨੂੰ ਵੀ ਦੁੱਖ ਹੋਊਗਾ। ਥੱਲੇ ਸਤਸੰਗੀ ਸੁੱਕੇ ਪੱਤੇ ਚੱਕ ਕੇ ਉਹ ਚੱਬ ਲੈਂਦੇ ਨੇ, ਪਾਣੀ ਪੀ ਲੈਂਦੇ ਨੇ।
ਪੰਚਾਂ ਗੰਤੇ ਤਾਪਤ ਗਾਤ,
ਲੇਕਿਨ ਵਿਹਲੇ ਨਹੀਂ ਬੈਠਦੇ, ਪੰਜ ਪੰਜ ਧੂਣੀਆਂ ਤਪਾ ਕੇ ਵਿਚਾਲੇ ਸਤਸੰਗੀ ਤਪ ਕਰਦੇ ਨੇ ਬੈਠ ਕੇ ਸਰੀਰ ਕਰਕੇ।
ਕਿਤਕ ਸਥਾਂਡਲ ਸਥਾਂਡਲ ਸਾਈ ਤਾਪਤ,
ਕਈ ਸਤਸੰਗ ਜੀ ਸੋਹਣੇ ਸੋਹਣੇ ਜਿੱਥੇ ਪੱਥਰ ਥੜੇ ਬਣੇ ਹੋਏ ਨੇ, ਪੱਥਰ ਕੁਦਰਤੀ ਪਏ ਨੇ, ਉਹਨਾਂ ਦੇ ਉੱਤੇ ਬੈਠੇ ਤਪ ਕਰ ਰਹੇ ਨੇ।
ਵਰਖਾ ਸੀਤ ਸਹਿ ਸਭ ਭਾਂਤ,
ਉੱਠਦੇ ਨਹੀਂ ਰਾਤ ਦਿਨ, ਉੱਥੇ ਭਾਵੇਂ ਵਰਖਾ ਪਈ ਜਾਵੇ, ਭਾਵੇਂ ਬਰਫ਼ ਪਈ ਜਾਵੇ, ਭਾਵੇਂ ਗਰਮੀ ਹੋਵੇ, ਉਹ ਥੜਿਆਂ 'ਤੇ ਬੈਠੇ ਨੇ।
ਅਸਮ ਕੁੰਟ ਤਨ ਬਲਕਲ ਧਾਰੀ,
ਕਈ ਜੇ ਮਾੜਾ ਮੋਟਾ ਅੰਨ ਮਿਲ ਜਾਂਦਾ ਉਹਨੂੰ ਪੱਥਰ ਨਾਲ ਕੁੱਟ ਕੇ ਖਾ ਜਾਂਦੇ ਨੇ। ਸਰੀਰ ਨੂੰ ਕਿਵੇਂ ਢੱਕਦੇ ਨੇ ਬਲਕਲ, ਸਤਸੰਗਤ ਜੀ ਭੋਜ ਪੱਤਰ ਨੂੰ ਕਹਿੰਦੇ ਨੇ। ਇੱਥੇ ਵੀ ਉਸ ਤਰ੍ਹਾਂ ਦੇ ਵਿਰਸ਼ ਹੈ, ਪਾਰਕਾਂ 'ਚ ਦੇਖੀਦੇ ਨੇ ਸਤਸੰਗਤ ਜੀ, ਐਵੇਂ ਦਿਖਾਉਣ ਮਾਤਰ ਉਹ ਹਨ। ਇੱਥੇ ਵੀ ਆਪਣੇ ਉੱਥੇ ਸਤਸੰਗਤ ਜੀ ਜਿਹੜੇ ਭੋਜ ਪੱਤਰਾਂ ਦੇ ਵਿਰਸ਼ ਨੇ, ਉਹਨਾਂ ਦੀ ਛਿੱਲ ਲੈ ਜਾਂਦੀ ਹੈ ਚੀਰ ਕੇ, ਉਹਨਾਂ ਦੇ ਨਾਲ ਹੀ ਆਪਣਾ ਨੰਗ ਨਗੇਜ ਢੱਕ ਲੈਂਦੇ ਨੇ, ਵਸਤਰ ਦੀ ਲੋੜ ਨਹੀਂ ਰੱਖਦੇ।
ਉਰਦ ਪੱਗ ਕੇਤਕ ਲਟਕੰਤ,
ਕਈ ਪੁੱਠੇ ਪੈਰ ਕਰਕੇ ਦਰਖਤਾਂ ਨੇ ਚਿੰਬੜ ਕੇ ਲਟਕਦੇ ਨੇ ਤਪ ਕਰਦੇ।
ਜਲ ਸਾਈ ਇੱਕ ਵਿਚਰਤ ਨਿਤ ਪ੍ਰਤ,
ਕਈ ਸਤਸੰਗ ਜੀ ਜਲ ਦੇ ਵਿੱਚ ਖੜੇ ਹਨ, ਕਈ ਵਿਚਰਦੇ ਹਨ।
ਇੱਕ ਚਰਨ ਦੁਆਏ ਹਾਥ ਉਠੰਤ,
ਕਈ ਇੱਕ ਪੈਰ ਤੇ ਖੜੇ ਤਾਹਾਂ ਨੂੰ ਬਾਹਾਂ ਕਰੀਆਂ ਹਨ।
ਕੇਤਕ ਵਿਦਿਆ ਬ੍ਰਹਮ ਵਿਚਾਰਤ,
ਕਈ ਇਹੋ ਜਿਹੇ ਨੇ ਜਿਹੜੇ ਬ੍ਰਹਮ ਵਿਦਿਆ ਨੂੰ, ਜਿਵੇਂ ਗੁਰਬਾਣੀ ਇਹ ਬ੍ਰਹਮ ਵਿਦਿਆ ਹੈ, ਬ੍ਰਹਮ ਵਿਦਿਆ ਉਹਨੂੰ ਕਹਿੰਦੇ ਜਿਹੜੀ ਬ੍ਰਹਮ ਦੀ ਵਾਹਿਗੁਰੂ ਦੀ ਪ੍ਰਾਪਤੀ ਕਰਾਵੇ, ਅਧਿਆਤਮ ਵਿਦਿਆ ਵੀ ਇਹਨੂੰ ਆਪਾਂ ਕਹਿੰਦੇ ਹਾਂ। ਇਹੀ ਜੀ ਬਾਣੀ ਨੂੰ ਕਈ ਬੈਠ ਕੇ ਵਿਚਾਰਦੇ ਨੇ।
ਸਮ ਸਰੂਪ ਸਭ ਲਿਖ ਵਿਖੇ ਲਖੰਤ,
ਕਿਉਂ ਵਿਚਾਰਦੇ ਨੇ ਸਤਸੰਗ ਜੀ ਬਾਣੀ ਵਿਚਾਰੀ ਦੀ ਕਿਉਂ ਹੈ ਕਿ ਸਾਰਿਆਂ ਵਿੱਚ ਅਸੀਂ ਵਾਹਿਗੁਰੂ ਨੂੰ ਦੇਖ ਲਈਏ, ਇਸ ਵਸਤਾ ਨੂੰ ਅਸੀਂ ਪ੍ਰਾਪਤ ਹੋ ਜਾਈਏ। ਜੇ ਕੋਈ ਪੁੱਛੇ ਨਾ ਵੀ ਬਾਣੀ ਪੜ੍ਹੀ ਦੀ ਕਿਉਂ ਕਰ, ਦੁੱਖਾਂ ਤੋਂ ਤਾਂ ਹਰ ਕੋਈ ਛੁੱਟਣਾ ਚਾਹੁੰਦਾ ਹੈ, ਲੇਕਿਨ ਦੁੱਖਾਂ ਤੋਂ ਛੁੱਟਿਆ ਉਦੋਂ ਜਾਵੇਗਾ ਜੇ ਕਿਸੇ ਨੇ ਦਾਲ ਧਰੀ ਲੰਗਰ 'ਚ ਜਾਂ ਪ੍ਰਸ਼ਾਦੇ ਪੱਕਦੇ, ਪੁੱਛੀਏ ਵੀ ਕਿਉਂ ਕਰ ਰਹੇ ਹਾਂ, ਭੁੱਖ ਮੇਟਣ ਵਾਸਤੇ। ਲੇਕਿਨ ਸਤਸੰਗਤ ਜੀ ਭੁੱਖ ਮੇਟਣ ਵਾਸਤੇ ਤਾਂ ਹੈ, ਭੁੱਖ ਦਾ ਦੁੱਖ ਮੇਟਣ ਵਾਸਤੇ, ਲੇਕਿਨ ਇਹ ਉਸ ਵੇਲੇ ਪੁੱਛਣਾ ਪਵੇਗਾ ਕਿ ਇਹ ਜਿਹੜਾ ਭੋਜਨ ਤਿਆਰ ਕਰ ਰਹੇ ਹਾਂ ਇਹ ਸਹੀ ਸਹੀ ਕਿਵੇਂ ਬਣ ਜਾਵੇਗਾ। ਸੋ ਦੁੱਖਾਂ ਤੋਂ ਸਹੀ ਸਹੀ ਛੁੱਟਾਂਗੇ ਕਦੋਂ? ਬਾਣੀ ਪੜ੍ਹਦੇ ਪੜ੍ਹਦੇ, ਨਹੀਂ ਤਾਂ ਅਲਾਂਭਾ ਦੇ ਦਿੰਦੇ ਹਾਂ, ਇੰਨਾ ਚਿਰ ਹੋ ਗਿਆ ਬਾਣੀ ਪੜ੍ਹਦੇ ਨੂੰ, ਮੈਨੂੰ ਤਾਂ ਰੋਗ ਸੋਗ ਦੁੱਖਾਂ ਨੇ ਛੱਡਿਆ ਹੀ ਨਹੀਂ, ਮੈਂ ਕੀ ਕਰਾਂ ਤੁਹਾਡੀ ਬਾਣੀ ਨੂੰ, ਇੱਥੇ ਤੱਕ ਤਰਕ ਮਾਰ ਦਿੰਦੇ ਹਾਂ। ਇਸੇ ਤਰ੍ਹਾਂ ਸਤਸੰਗਤ ਜੀ ਉਹ ਸੋਚਦੇ ਨੇ ਜਿਹੜੇ ਬ੍ਰਹਮ ਵਿਦਿਆ ਨੂੰ ਵਿਚਾਰ ਰਹੇ ਨੇ ਕਿ ਕਦੋਂ ਸਾਡੀ ਬਿਰਤੀ ਹੈ ਜਿਹੜੀ ਦੁਆਤ 'ਚੋਂ ਨਿਕਲ ਜਾਵੇ, ਸਾਰਿਆਂ ਵਿੱਚ ਅਸੀਂ ਪਰਮੇਸ਼ਰ ਨੂੰ ਦੇਖੀਏ। ਗੁਰਬਾਣੀ ਦਾ ਫਲ ਇਹ ਹੈ, ਪੜ੍ਹਦੇ ਹਾਂ ਇੱਥੇ ਤੱਕ ਅਵਸਥਾ ਪਹੁੰਚ ਜਾਣੀ, ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਪਰ ਸਾਰਿਆਂ ਘਟਾਂ 'ਚ ਪਰਮੇਸ਼ਰ ਵੱਸਦਾ ਹੈ, ਫਿਰ ਦੁਆਤ ਕਿੱਥੇ ਰਹੇਗੀ। ਪਹਿਲਾਂ ਤਾਂ ਦਵੈਤ ਹੀ ਕੜਪਾਉਂਦੀ, ਆਹ ਮੇਰਾ ਮਿੱਤਰ ਹੈ, ਆਹ ਮੇਰਾ ਬੈਰੀ ਹੈ, ਕੜਪਦਾ ਰਹਿੰਦਾ ਮਨ। ਸੋ ਸਾਰੇ ਸਤਸੰਗੀ ਤਪੱਸੀ ਬਹੁਤ ਸਾਰੇ ਐਸੇ ਨੇ ਜਿਹੜੇ ਬੈਠ ਬੈਠ ਕੇ ਬ੍ਰਹਮ ਵਿੱਦਿਆ ਦੀ ਵਿਚਾਰ ਕਰਦੇ ਹੈ ਕਿ ਸਾਰਿਆਂ ਵਿੱਚ ਸਾਨੂੰ ਪਰਮੇਸ਼ਰ ਦ੍ਰਿਸ਼ਟੀ ਆਵੇ।
ਸਵਿਤਾ ਤੇਜ ਹਤਾਸਨ ਜੈਸੋ,
ਤਪੱਸੀਆਂ ਦਾ ਸਤਸੰਗ ਜੀ ਪ੍ਰਤਾਪ ਕੈਸਾ ਹੈ, ਜਿਵੇਂ ਸੂਰਜ ਦੀ ਗਰਮੈਸ਼ ਤਪਸ਼ ਪੈਂਦੀ ਹੈ ਨਾ, ਐ ਤਪੱਸੀਆਂ ਦਾ ਰੋਹ ਵਧਾਵ ਹੈ।
ਤਿਸ ਬਨ ਮਹਿ ਅਸ ਤਪੀ ਬਸੰਤ,
ਇਹੋ ਜਿਹੇ ਸਤਸੰਗ ਜੀ ਪ੍ਰਤਾਪ ਵਾਲੇ, ਤੇਜ ਪ੍ਰਤਾਪ ਵਾਲੇ ਤਪੱਸੀ ਉਸ ਬਨ ਵਿੱਚ ਵਸਦੇ ਹਨ।
ਜਥਾ ਕਿਰਪਨ ਧਨ ਸੰਚਨ ਮੈਂ ਮਨ,
ਕਿਵੇਂ ਉਹਨਾਂ ਦੀ ਬਿਰਤੀ ਆ ਮਨ ਦੀ, ਜਿਵੇਂ ਕੰਜੂਸ ਦੇ ਮਨ ਦੀ ਬਿਰਤੀ ਹਰ ਵੇਲੇ ਪੈਸੇ ਪੈਸੇ ਚ ਲੱਗੀ ਰਹਿੰਦੀ ਆ, ਇੱਥੋਂ ਵੀ ਇਕੱਠਾ ਹੋ ਜੇ, ਇੱਥੋਂ ਵੀ ਇਕੱਠਾ ਹੋ ਜੇ।
ਤਿਮ ਬ੍ਰਹਮਾ ਵਿਦਿਆ ਵਸੇ ਟਰੇ ਨਾ,
ਇਉਂ ਉਹਨਾਂ ਦੇ ਹਿਰਦੇ ਚ ਸਤਸੰਗ ਜੀ ਬ੍ਰਹਮ ਵਿਦਿਆ ਗੁਰਬਾਣੀ ਵਸਦੀ ਹੈ। ਕਿ ਹੁਣ ਵੀ ਸੰਚਿਤ ਕਰ ਲਈਏ, ਹੁਣ ਵੀ ਇੰਨੀ ਕੁ ਬਾਣੀ ਪੜ੍ਹ ਕੇ ਪਰਲੋਕ ਵਾਸਤੇ ਧਨ ਇਕੱਠਾ ਕਰ ਲਈਏ, ਹਰ ਵੇਲੇ ਪਰਮੇਸ਼ਰ ਦਾ ਜਾਪ ਜਪਦੇ ਨੇ।
ਨਿਰਪਤ ਨਿਕਟਤਾ ਚੈ ਪ੍ਰਿਤ ਨਿਤ ਜਸ,
ਜਿਵੇਂ ਲੈਕ ਰਾਜਾ ਹੋਵੇ ਉਹਦੇ ਨੇੜੇ ਨਿਕਟਵਰਤੀ ਰਹਿਣ ਨੂੰ ਸਾਰੇ ਨੌਕਰ ਚਾਹੁੰਦੇ ਨੇ ਵੀ ਕਦੋਂ ਅਸੀਂ ਰਾਜੇ ਦੇ ਨਿਕਟਵਰਤੀ ਹੋ ਜਾਈਏ।
ਤਸ ਅਕਾਲ ਚੈਨ ਸਰਨ ਸਦੈਨ,
ਇਹ ਸਾਰੇ ਤਪੱਸੀ ਉਸੇ ਤਰ੍ਹਾਂ ਚਾਹੁੰਦੇ ਨੇ ਕਿ ਕਦੋਂ ਅਸੀਂ ਵਾਹਿਗੁਰੂ ਦੇ ਨੇੜੇ ਹੋਈਏ। ਪਾਤਸ਼ਾਹ ਦਾ ਪਾਤਸ਼ਾਹ ਪਰਮੇਸ਼ਰ ਹੈ, ਕਦੋਂ ਉਹਦੀ ਸ਼ਰਨ ਦੇ ਵਿੱਚ ਪਹੁੰਚ ਜਾਈਏ।
ਜਿਉ ਦਰਿਦਰ ਹਰਨ ਕੋ ਗ੍ਰਸਤੀ,
ਜਿਵੇਂ ਗ੍ਰਸਤੀ ਲੱਕ ਬੰਨ ਲੈਂਦਾ, ਮੇਰੇ ਘਰ ਵਿੱਚ ਦਰਿਦਰ ਨਾ ਰਹੇ, ਹਰ ਵੇਲੇ ਸਾਵਧਾਨ ਰਹਿੰਦਾ ਵੀ ਮੈਂ ਦਲਿੱਦਰ ਨਹੀਂ ਘਰ ਰਹਿਣ ਦੇਣਾ।
ਤਿਉ ਹਤ ਮੋਹੇ ਚਹਿਤ ਚਿਤ ਚੈਨ,
ਇਉਂ ਉਹ ਤਪੱਸੀ ਸਤਸੰਗਤ ਜੀ ਗ੍ਰਸਤੀ ਵਾਂਗੂ, ਜਿਵੇਂ ਗ੍ਰਸਤੀ ਹਰ ਵੇਲੇ ਲਹੂ ਪਾਣੀ ਇੱਕ ਕਰ ਦਿੰਦਾ, ਪਸੀਨਾ ਵਗਾ ਦਿੰਦਾ ਕਿ ਮੈਂ ਘਰ ਵਿੱਚ ਮਾਇਆ ਜਮ੍ਹਾਂ ਕਰਨੀ ਹੈ, ਦਲਿੱਦਰ ਕੱਢ ਦੇਣਾ। ਉਹ ਕਮਰ ਕਸਾ ਕੀਤਾ ਤਪੱਸੀਆਂ ਨੇ ਕਿ ਮੋਹ ਨਹੀਂ ਛੱਡਣਾ, ਮੋਹ ਕੱਢ ਦੇਣਾ। ਗ੍ਰਸਤੀ ਦਾ ਨੂੰ ਦਲਿੱਦਰ ਬੁਰਾ ਲੱਗਦਾ, ਤਪੱਸੀਆਂ ਨੂੰ ਮੋਹ ਬੁਰਾ ਲੱਗਦਾ ਹੈ, ਮੋਹ ਪਰਮੇਸ਼ਰ ਨੂੰ ਮਿਲਣ ਨਹੀਂ ਦਿੰਦਾ ਹੈ, ਇਉਂ ਮੋਹ ਨੂੰ ਕੱਢ ਰਹੇ ਨੇ ਹਿਰਦਿਆਂ ਚੋਂ।
ਉੱਤਮ ਜਿਨੋ ਕਾਮਨਾ ਮਨ ਮਹਿ,
ਜਿਨ੍ਹਾਂ ਤਪੱਸੀਆਂ ਦੇ ਮਨ ਵਿੱਚ ਕੋਈ ਖਾਣ ਪੀਣ ਪਹਿਨਣ ਦੀ ਸੰਸਾਰ ਦੇ ਪਦਾਰਥਾਂ ਦੀ ਕਾਮਨਾ ਨਹੀਂ ਹੈ, ਉੱਤਮ ਕਾਮਨਾ ਹੈ ਕੀ ਕਿ ਹੇ ਵਾਹਿਗੁਰੂ ਤੇਰੀ ਸ਼ਰਨ ਮਿਲ ਜਾਵੇ।
ਤਿੰਨ ਤਪਸਨ ਕੋ ਤੇ ਬਨਵਾਸ,
ਇਹੋ ਜਿਹੇ ਤਪੱਸੀਆਂ ਦਾ ਸਤਸੰਗ ਜੀ ਉਸ ਬਣ ਵਿੱਚ ਵਾਸਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਸ਼ਟ ਦਮਨ ਰੂਪ ਵਿੱਚ ਤਪੱਸਿਆ ਕੀਤੀ ਹੈ।
ਜਨਮ ਮਰਨ ਜਿਨ ਕਬੋ ਨ ਹੋਏ ਫੁਨ,
ਇਹੋ ਜਿਹੇ ਤਪੱਸੀਆਂ ਨੂੰ ਭਾਈ ਸਾਹਿਬ ਕਹਿੰਦੇ ਗੁਰਸਿੱਖੋ ਫਿਰ ਜੰਮਣ ਮਰਨ ਨਹੀਂ ਮੁੜ ਕੇ ਹੈ, ਏਕੇ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ ਸਮਾਇਆ। ਕੇਰਾ ਹੀ ਉਹਨਾਂ ਤਪੱਸੀਆਂ ਦਾ ਆਉਣਾ ਹੋਇਆ, ਮੁੜ ਕੇ ਕੀ ਸੰਸਾਰ ਚ ਆਉਣਾ ਸੀ।
ਗੇ ਗਿਆਨ ਅਗਿਆਨ ਬਨਾਸ,
ਅਗਿਆਨ ਦਾ ਹਨੇਰਾ ਉਹਨਾਂ ਨੇ ਨਾਸ ਕਰ ਲਿਆ, ਗਿਆਨ ਨੂੰ ਸਤਿ ਹਿਰਦੇ ਚ ਵਸਾ ਲਿਆ ਹੈ, ਗਿਆਨ ਦੇ ਗਿਆਤੇ ਹੋ ਗਏ।
ਪੁੰਨ ਅਸ਼ੇਸ਼ ਲੇਸ ਜਿਨ ਪਾਪਨਾ,
ਜਿਨ੍ਹਾਂ ਕੋਲੇ ਸਾਰੇ ਪੁੰਨ ਹੀ ਪੁੰਨ ਨੇ, ਕਿਣਕਾ ਮਾਤਰ ਲੇਸ ਮਾਤਰ ਵੀ ਪਾਪ ਨਹੀਂ ਉਹਨਾਂ ਦੇ ਪਾਸ।
ਪਾਪ ਬਕਾਰਨ ਥਾਪ ਪ੍ਰਕਾਸ਼,
ਪਾਪਾਂ ਨੂੰ ਬਕਾਰਾਂ ਨੂੰ ਸਤਸੰਗ ਜੀ ਖਤਮ ਕਰ ਦਿੱਤਾ, ਅੰਦਰ ਉਹਨਾਂ ਦੇ ਗਿਆਨ ਦਾ ਪ੍ਰਕਾਸ਼ ਹੋ ਚੁੱਕਿਆ।
ਬੀਤ ਰਾਗ ਬੜ ਭਾਗ ਸੁਪਾਵਨ,
ਜਿਨ੍ਹਾਂ ਦੇ ਅੰਦਰ ਰਾਗ ਮੋਹ ਬੀਤ ਗਿਆ ਹੈ, ਵੱਡੇ ਭਾਗਾਂ ਵਾਲੇ ਪਵਿੱਤਰ ਹਨ ਲਿਖੀ।
ਅਸ ਪਰਸ਼ੋਤਮ ਪਰਮਨਵਾਸ,
ਇਹੋ ਜਿਹੇ ਉੱਤਮ ਪਰਸ਼ ਉੱਤਮ ਪੁਰਸ਼ਾਂ ਦਾ ਸਤਸੰਗ, ਜਿਹੜੇ ਵੱਡੇ ਤੋਂ ਵੱਡੇ ਮਹਾਤਮਾ ਤਪੱਸੀ ਹਨ, ਉੱਥੇ ਵਾਸਾ ਕਰਦੇ ਨੇ ਉਸ ਬਣ ਵਿੱਚ।
ਤਿਨਕੇ ਬੜ ਮਹਾਨਤ ਹੋਏ ਵਾਸੇ,
ਜਿਨ੍ਹਾਂ ਦਾ ਜੀਵਨ ਆਪਾਂ ਹੁਣ ਤੱਕ ਵਿਚਾਰਿਆ, ਇਹੋ ਜਿਹੇ ਨਾਨਾ ਤਰ੍ਹਾਂ ਦੀ ਤਪੱਸਿਆ ਕਰ ਰਹੇ ਤਪੱਸੀ, ਇਹਨਾਂ ਸਾਰੇ ਰਿਸ਼ੀਆਂ ਮੁਨੀਆਂ ਤਪੱਸੀਆਂ ਦੇ ਮੁਖੀ ਬਣ ਕੇ, ਪੂਜਨੀਕ ਬਣ ਕੇ ਅੱਜ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲੇ ਜਾਮੇ 'ਚ ਬੈਠੇ ਹਨ ਹੇਮਕੁੰਟ ਤੇ।
ਕਠਿਨ ਕਰਤ ਤਪ ਸੰਭ ਸਮਾਨ,
ਆਪ ਵੀ ਵਿਹਲੇ ਨਹੀਂ ਵੀ ਉਹ ਤਪੱਸੀਆਂ ਨੂੰ ਕਹਿੰਦੇ ਨੇ ਤੁਸੀਂ ਤਪ ਕਰੋ, ਆਪ ਵੀ ਸ਼ਿਵ ਜੀ ਵਾਂਗੂ ਸਤਸੰਗ ਜੀ ਤਪ ਕਰ ਰਹੇ ਨੇ।
ਰੋਕ ਰਖੀਕ ਨੀਕ ਵਿਦ ਪ੍ਰਭ ਜੂ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਸ਼ਟ ਦਮਨ ਰੂਪ ਪਹਿਲੇ ਜਾਮੇ ਵਿੱਚ ਕੀ ਕਰ ਰਹੇ ਨੇ, ਪ੍ਰਭੂ ਦਾ ਰੂਪ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਰੋਕ ਕੇ।
ਉਰਦ ਕਰੇ ਇੱਕ ਪਦ ਜੁਗ ਪਾਨ,
ਹੇਮਕੁੰਡ ਦੀ ਚੋਟੀ ਦੇ ਉੱਤੇ ਸਤਸੰਗ ਜੀ ਇੱਕ ਪੈਰ ਤੇ ਭਾਰ ਤੇ ਖੜੇ ਹਨ, ਤਾਹਾਂ ਨੂੰ ਬਾਹਾਂ ਕੀਤੀਆਂ ਹੋਈਆਂ।
ਜਿਮ ਗਿਰ ਪਰ ਤਰਸ ਥਿਰ ਸਿਸਰ ਰਤ,
ਜਿਵੇਂ ਸਤਸੰਗ ਜੀ ਮਾਘ ਫੱਗਣ ਦੇ ਵਿੱਚ ਬਿਰਸ਼ਾਂ ਦੇ ਪੱਤੇ ਝੜੇ ਹੁੰਦੇ ਨੇ, ਜਿਵੇਂ ਨੰਗੇ ਬਿਰਸ਼ ਖੜੇ ਹੁੰਦੇ ਨੇ ਕਿਸੇ ਚੰਗੇ ਪਹਾੜ ਦੀ ਟੀਸੀ ਦੇ ਉੱਤੇ, ਪੱਤਿਆਂ ਤੋਂ ਬਿਨਾਂ ਐ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਸ਼ਟ ਨਮਨ ਦੀ ਦੇਹ ਵਿੱਚ ਆਪ ਖੜੇ ਹਨ।
ਤਿਮਰੇ ਅਚਲ ਰਿਦਾ ਦਿੜ ਥਾਨ,
ਹਿਰਦੇ ਸਥ ਦੀ ਦ੍ਰਿੜਤਾ ਆਈ ਹੈ, ਡੋਲਦੇ ਨਹੀਂ, ਮਨ ਅਚਲ ਹੈ।
ਮਨੋ ਕਮਲ ਪਰ ਚਤਰ ਬਦਨ ਥਿਤ,
ਐ ਦੁਸ਼ਟ ਨਮਨ ਨੂੰ ਸਤਿਗੁਰੂ ਜੀ ਖੜੇ ਤਪ ਕਰ ਰਹੇ ਨੇ, ਮਾਨੋ ਕਮਲ ਦੇ ਉੱਤੇ ਬ੍ਰਹਮਾ ਹੀ ਖੜਾ ਹੈ।
ਤਪ ਕੋ ਤਪੇ ਮਹਿਤ ਸਵਧਾਨ,
ਸਾਵਧਾਨ ਹੋ ਕੇ ਤਪੱਸਿਆ ਕਰ ਰਹੇ ਨੇ।
ਆਮਕ ਸ਼ਿਸ਼ਕ ਦਿਖਤ ਧਮਨੀ ਗਨ,
ਐਵੇਂ ਨੀ ਕਿਹਾ ਤੈ ਹਮ ਅਧਿਕ ਤਪੱਸਿਆ ਸਾਧੀ। ਖਾਲਸਾ ਜੀ, ਉੱਥੇ ਅਸੀਂ ਅਧਿਕ ਤੋਂ ਅਧਿਕ ਬੜੀ ਭਾਰੀ ਤਪੱਸਿਆ ਕੀਤੀ। ਉਹ ਤਪੱਸਿਆ ਦਾ ਫਲ ਹੈ ਖਾਲਸਾ ਜੀ, ਅਕਾਲ ਯੁਗ ਦੇ ਅੰਦਰ ਜਿਹੜਾ ਖਾਲਸਾ ਚਮਕ ਰਿਹਾ ਹੈ। ਸ਼ੇਰਾਂ ਦੀਆਂ ਮਾਰਾਂ ਸੱਚੋਂ ਜੀ ਗਿੱਦੜ ਖਲੋਲਾਂ ਕਰਨ ਵਾਲੀ ਖੇਡ ਹੈ। ਸਾਪਣੇ ਪੱਲੇ ਕੀ ਆ ਗੁਰਸਿੱਖੋ, ਮਹਾਰਾਜ ਸਾਹਿਬ ਜੀ ਦੀ ਘਟਨਾ ਕਰ ਲਈ ਹੋਈ ਹੈ। ਪੜੋ ਪੰਕਤੀ ਇਹੀ,
ਆਮਕ ਸ਼ਿਸ਼ਕ ਦਿਖਤ ਧਮਣੀ ਗਨ,
ਆਪ ਜੀ ਦੇ ਸਰੀਰ ਦਾ ਸਾਰਾ ਚਮ ਸੁੱਕ ਚੁੱਕਿਆ ਹੋਇਆ ਹੈ, ਸਰੀਰ ਦੀਆਂ ਨਾੜਾਂ ਦਿਸ ਰਹੀਆਂ ਨੇ।
ਤੇਜ ਪ੍ਰਤਾਪ ਦਿਸੋ ਦਿਸ ਛਾਏ,
ਲੇਕਿਨ ਸਰੀਰ ਭਾਵੇਂ ਸੁੱਕਦਾ ਜਾਂਦਾ ਹੈ, ਤਪਦਾ ਜਿਹੜਾ ਸੱਚ ਜੀ ਤੇਜ ਪ੍ਰਤਾਪ ਹੈ ਉਹ ਦਸੋ ਦਿਸ਼ਾ ਵਿੱਚ ਛਾ ਰਿਹਾ ਹੈ।
ਜਿਮ ਗਰੀਖਮ ਬਧਿਆਨ ਭਾਨ ਹੋਏ,
ਜਿਵੇਂ ਗਰਮੀ ਦੀ ਰੁੱਤ ਵਿੱਚ ਦੁਪਹਿਰ ਦਾ ਸੂਰਜ ਬਹੁਤ ਤਪਦਾ ਹੈ, ਸੇਕ ਮਾਰਦਾ ਹੈ।
ਡਰਪਤ ਚਿਤ ਸਭ ਸਹਿ ਨ ਸਕਾਏ,
ਕਿਉਂ ਜਿੰਨੇ ਦੂਜੇ ਰਿਖੀ ਮੁਨੀ ਚੇਲੇ ਬਣੇ ਹੋਏ ਨੇ ਦੁਸ਼ਟ ਦਮਨ ਜੀ ਦੇ, ਸਾਰੇ ਨੇੜੇ ਨਹੀਂ ਜਾਂਦੇ। ਐਡਾ ਵੱਡਾ ਮਹਾਰਾਜ ਦਾ ਤਪ ਦਾ ਤੇਜ ਹੈ।
ਅਗਨੀ ਮਨੋ ਅਧੂਮ ਪ੍ਰਕਾਸ਼ਤ,
ਇਹੋ ਜਿਹੇ ਅੰਦਰ ਗਿਆਨ ਦਾ ਪ੍ਰਕਾਸ਼ ਹੈ, ਮਨੋ ਬਿਨਾਂ ਧੂਏ ਤੋਂ ਅਗਨੀ ਜਿਵੇਂ ਚਮਕਦੀ ਹੈ।
ਅਗਰੇ ਆਏ ਨਾ ਕੋਈ ਥਰਾਏ,
ਸਾਹਮਣੇ ਮਹਾਰਾਜ ਦੇ ਕੋਈ ਖੜ ਨਹੀਂ ਸਕਦਾ ਹੈ।
ਬ੍ਰਹਮ ਲੋਕ ਲਓ ਤੇਜ ਤਪਨ ਕਹੋ,
ਇਹੋ ਜਿਹਾ ਸਤਸੰਗ ਜੀ ਸਾਰੇ ਤਪੱਸੀਆਂ ਨੇ ਵੀ ਤਪ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਦੁਸ਼ਟ ਦਮਨ ਰੂਪ ਵਿੱਚ ਇਹੋ ਜਿਹਾ ਤਪ ਕੀਤਾ, ਉਹ ਤਪ ਦਾ ਜਿਹੜਾ ਸੇਕ ਸੀ ਨਾ ਤੇਜ ਸੀ, ਉਹ ਦੇਖ ਲਓ ਬ੍ਰਹਮ ਲੋਕ ਤੱਕ ਪਹੁੰਚਿਆ, ਤਾਂ ਸਵਰਗ ਤੱਕ ਪਹੁੰਚਿਆ।
ਬਿਥਰਿਓ ਜਹਿ ਕਹਿ ਦੁਸੇ ਸੁਭਾਏ,
ਜਿੱਥੇ ਕਿੱਥੇ ਸੁਭਾਵਕ ਹੀ ਸਤਸੰਗ ਜੀ ਨਾ ਸਹਾਰਿਆ ਜਾਣਿਆ ਵਾਲਾ ਜਿਹੜਾ ਤੇਜ ਸੀ ਨਾ ਉਹ ਫੈਲ ਗਿਆ।
ਜੀਤਿਓ ਮਨ ਹੋਏ ਧਿਆਨ ਪਰਾਇਣ,
ਵਾਹਿਗੁਰੂ ਦੇ ਧਿਆਨ ਦੇ ਆਸਰੇ ਹੋ ਕੇ ਆਪਣਾ ਮਨ ਜਿੱਤ ਲਿਆ।
ਕਰਤਾ ਪੁਰਖ ਸਾਥ ਲਿਵ ਲਾਏ,
ਕਰਤਾ ਪੁਰਖ ਵਾਹਿਗੁਰੂ ਨੇ ਸਤਸੰਗ ਜੀ ਲਿਵ ਲਾ ਲਈ। ਵਾਹਿਗੁਰੂ ਮਹਾਰਾਜ ਦੁਸ਼ਟ ਦਮਨ ਸਤਿਗੁਰੂ ਜੀ ਨੇ,
ਸਰਵ ਜੋਤ ਕੀ ਜੋਤ ਦੋਤਕ,
ਸਾਰੀਆਂ ਜੋਤਾਂ ਦੀ ਜਿਹੜੀ ਜੋਤ ਜੋ ਵਾਹਿਗੁਰੂ ਹੈ,
ਸਰੂਪ ਮੈਂ ਰਹੇ ਸਮਾਏ,
ਇਹੋ ਜਿਹੇ ਜੋਤੀ ਸਰੂਪ ਵਾਹਿਗੁਰੂ ਵਿੱਚ ਸਤਸੰਗ ਜੀ ਸਮਾ ਰਹੇ। ਦ੍ਵੈਤੇ ਏਕ ਰੂਪ ਹੋਏ ਗਯੋ,
ਏਕ ਰੂਪ ਹੋਏ ਤਨ ਸੁਧ ਬਿਸਰੀ,
ਸਰੀਰ ਦੀ ਬਿਲਕੁਲ ਸਤਸੰਗ ਜੀ ਸੁਧ ਬਿਸਰ ਗਈ, ਪਤਾ ਨੀ ਸਰੀਰ ਕੀ ਹੈ ਜਾਂ ਨਹੀਂ ਹੈ, ਇੱਕ ਰੂਪ ਹੋ ਗਏ।
ਪਾਰ ਬ੍ਰਹਮ ਪਰਮੇਸ਼ਰ ਪਾਏ,
ਇਹ ਢੰਗ ਨਾਲ ਖਾਲਸਾ ਜੀ ਦੁਸ਼ਟ ਦਮਨ ਦੇ ਰੂਪ ਵਿੱਚ ਮਾਨੇ ਤਪੱਸਿਆ ਕਰਕੇ ਵਾਹਿਗੁਰੂ ਨੂੰ ਪਾਇਆ।
ਬੀਤੇ ਬਰਕ ਅਸ਼ੰਕ ਏਕ ਪੇ,
ਸਮਾਂ ਕਿੰਨਾ ਲੰਘਿਆ, ਅਸੰਖਾਂ ਸਾਲ ਬਤੀਤ ਹੋਏ ਖਾਲਸਾ ਜੀ। ਸਤਯੁਗ ਦੇ ਵਿੱਚ ਤਪੱਸਿਆ ਕਰਨੀ ਸ਼ੁਰੂ ਕੀਤੀ ਹੈ, ਦੇਖ ਲਓ ਰਾਮ ਚੰਦਰ ਦਾ ਸਮਾਂ ਲੰਘਿਆ, ਤ੍ਰੇਤਾ ਯੁੱਗ, ਦੁਆਪਰ ਯੁੱਗ ਸਾਰਾ ਲੰਘਿਆ। ਆਪ ਜੀ ਨੇ ਹੇਮਕੁੰਡ ਦੇ ਤਪ ਕੀਤਾ,
ਮੂਰਤ ਤਪ ਕੀ ਤਨੂ ਸਹਾਏ,
ਸਰੀਰ ਆਪ ਦਾ ਸਤਸੰਗ ਜੀ ਐ ਸੋਭ ਰਿਹਾ, ਮਾਨੋ ਤਪ ਦੇ ਹੀ ਸਰੂਪ ਧਾਰਿਆ ਹੈ।
ਦੋਰਾ ਦਿੜ ਤਪਸ਼ਾ ਮੈਂ ਧਿਆਨ ਲੱਗ,
ਅਹੀਂ ਜੀ ਸਤਸੰਗ ਜੀ ਪੱਕੀ ਤਪੱਸਿਆ ਦੇ ਵਿੱਚ ਧਿਆਨ ਲਾਇਆ ਪੱਕਾ ਕਰਕੇ ਮਹਾਰਾਜ ਜੀ ਨੇ।
ਤਪੋ ਤੇਜ ਵਿਸਾਲ,
ਤਪ ਦਾ ਬੜਾ ਭਾਰੀ ਤੇਜ ਪ੍ਰਤਾਪ ਫੈਲਿਆ।
ਖਰ ਪਰ ਦੇਵਨ ਮੈਂ ਪਰਿਓ,
ਸਵਰਗ ਦੇ ਦੇਵਤੇ ਸਾਰੇ ਘਬਰਾ ਗਏ, ਖਲਬਡਾਹਟ ਪੈ ਗਈ।
ਆਕਲ ਤੇ ਪੇਤ ਸਕਾਲ,
ਸਾਰੇ ਉਸ ਸਮੇਂ ਘਬਰਾ ਗਏ। ਇੰਦਰ ਨੇ ਸੋਚਿਆ ਕੋਈ ਹਰਨਾਕਸ਼ ਵਰਗਾ ਕੋਈ ਦੈਂਤ ਨਾ ਤਪ ਕਰਦਾ ਹੋਵੇ, ਕਿਉਂ ਮਾਤ ਲੋਕ ਦੇ ਉੱਤੇ ਬਹੁਤ ਸਾਰੇ ਰਿਖੀ ਮੁਨੀ, ਬਹੁਤ ਸਾਰੇ ਰਾਕਸ਼ ਦੈਂਤ ਵੀ ਤਪੱਸਿਆ ਕਰਦੇ ਨੇ ਕਿ ਅਸੀਂ ਸਵਰਗ ਮੱਲਣਾ, ਕੋਈ ਇਹੋ ਜਿਹਾ ਨਾ ਹੋਵੇ ਮੈਨੂੰ ਇੱਥੋਂ ਸਵਰਗ ਚੋਂ ਕੱਢ ਕੇ ਰਾਜਧਾਨੀ ਤੇ ਕਬਜ਼ਾ ਕਰਨ ਵਾਲਾ।
ਸਈਆ ਚੰਦ ਅਗਨ ਪਰੋ ਗੁਮ ਸੈਤ ਪੁਰੰਦਰ,
ਉਸ ਵੇਲੇ ਸਤਸੰਗ ਅਗਨੀ ਦੇਵਤਾ ਜਿਹੜਾ ਇਹਦਾ ਚੋਬਦਾਰ ਹੈ ਇੰਦਰ ਦਾ, ਰਾਜੇ ਦਾ, ਹੋਰ ਸਾਰੇ ਦੇਵਤੇ ਇਕੱਠੇ ਹੋ ਕੇ
ਗਏ ਬ੍ਰਿੰਦ ਸੁਰ ਬ੍ਰਹਮਾ ਪਾਸ,
ਸਾਰੇ ਦੇਵਤੇ ਸਵਰਗ ਦੇ ਬ੍ਰਹਮ ਲੋਕ ਚ ਬ੍ਰਹਮਾ ਕੋਲੇ ਗਏ।
ਕਿਸਨੇ ਤੇਜ ਤਿਗਮ ਤਪ ਤਾਪਿਓ,
ਪੁੱਛਿਆ ਹੇ ਬ੍ਰਹਮਾ ਜੀ ਤੂੰ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਸਾਰੇ ਰਿਖੀਆਂ ਮੈਨੂੰ ਇਹਨੂੰ ਜਾਣਦਾ, ਸਾਰੇ ਜੀਵਾਂ ਦੀ ਗਿਣਤੀ ਮਿਣਤੀ ਤੈਨੂੰ ਸਭ ਪਤਾ ਹੈ, ਇਹ ਤਪ ਕਿਹਨੇ ਇਹੋ ਜਿਹਾ ਕਠਨ ਕੀਤਾ ਹੈ ਬੜਾ ਭਿਆਨਕ?
ਸੁਰਗ ਲੋਕ ਲੋ ਭਇਓ ਪ੍ਰਕਾਸ਼,
ਉਸ ਤੇਜ ਪ੍ਰਤਾਪ ਜਿਹੜਾ ਤਪਦਾ ਹੈ ਸਾਡੇ ਸਵਰਗ ਤੱਕ ਉਹਦਾ ਤੇਜ ਪ੍ਰਤਾਪ ਆਇਆ ਹੈ। ਸੇਕ
ਨਹੀਂ ਸਹਾਰ ਸਕੇ ਸੁਰ ਸਾਰੇ,
ਅਸੀਂ ਸਾਰੇ ਦੇਵਤੇ ਸਹਾਰ ਨਹੀਂ ਸਕੇ ਏਡਾ ਤੇਜ।
ਕਠਨ ਕੋਰ ਅਸ ਬਿਧ ਤਿਉ ਰਾਸ,
ਬੜਾ ਭਾਰੀ ਕਠਨ ਤੇ ਪ੍ਰਗਟ ਹੀ ਤਪ ਕੀਤਾ ਹੈ ਕਿਸੇ ਨੇ।
ਕਰਣਾ ਕਰੋ ਸਹਾਇ ਕਹਵੈ ਕਰ,
ਇਹ ਭਿਆਨਕ ਤਪ ਕਠਨ ਕਿਹਨੇ ਕੀਤਾ? ਸਾਨੂੰ ਕਿਰਪਾ ਕਰਕੇ ਸਹਾਇਕ ਹੋਵੋ ਸਾਡੇ ਬ੍ਰਹਮਾ ਜੀ, ਨਾਲੇ ਦੱਸੋ ਕੌਣ ਹੈ ਤਪਸੀ?
ਅਮਰੇ ਸੰਸੈ ਦਿਓ ਬਿਨਾਸ਼,
ਸਾਡੀ ਚਿੰਤਾ ਹਿਰਦੇ ਚੋਂ ਕੱਢ ਦਿਓ।
ਕਹਿਓ ਦ੍ਰਹਿਣ ਕਹਿਓ ਦ੍ਰਹਿਣ ਨੇ ਚਿੰਤਾ ਤਿਆਗੋ,
ਬ੍ਰਹਮਾ ਕਹਿਣ ਲੱਗਾ ਉਹ ਦੇਵਤੇ ਚਿੰਤਾ ਤਿਆਗ ਦਿਓ।
ਕਾਲ ਸਮਾਪਤ ਤਪ ਕੋ ਆਏ,
ਇਸ ਵੇਲੇ ਤਪੱਸੀ ਦਾ ਜਿਹੜਾ ਤਪ ਕਰਨ ਦਾ ਸਮਾਂ ਸੀ ਉਸ ਸਮਾਪਤ ਹੋ ਚੁੱਕਿਆ ਹੈ।
ਅਖਿਲ ਜਗਤ ਕੋ ਰੱਖਕ ਸਵਾਮੀ,
ਜਿਹਨੇ ਤਪੱਸਿਆ ਕੀਤੀ ਆ ਉਹ ਸਾਰੀ ਸ੍ਰਿਸ਼ਟੀ ਦਾ ਰੱਖਕ ਹੈ।
ਤੁਮਰੇ ਵੀ ਹੋਏ ਸਹਾਏ,
ਕਿਸੇ ਰਾਕਸ਼ ਨੇ ਤਪੱਸਿਆ ਨਹੀਂ ਕੀਤੀ, ਉਹ ਪਰਮੇਸ਼ਵਰ ਰੂਪ ਹਨ, ਉਹ ਕਿਸੇ ਸਮੇਂ ਤੁਹਾਡੀ ਵੀ ਰੱਖਿਆ ਕਰਨਗੇ।
ਵਰਤਮ ਅਵਤਰੇ ਪ੍ਰਭ ਪਰਸ਼ੋਤਮ,
ਪਹਿਲਾਂ ਪ੍ਰਗਟ ਹੋ ਚੁੱਕੇ ਨੇ ਪ੍ਰਭੂ ਉੱਤਮ ਪੁਰਸ਼ ਦੇ ਰੂਪ ਵਿੱਚ, ਗੁਰੂ ਨਾਨਕ ਰੂਪ ਹੋ ਕਰਕੇ।
ਸ੍ਰੀ ਨਾਨਕ ਨਿਜ ਨਾਮ ਧਰਾਏ,
ਵਾਹਿਗੁਰੂ ਨੇ ਨਾਨਕ ਨਾਮ ਧਰਾ ਕਰਕੇ ਮਾਤ ਲੋਕ ਦੇ ਚ ਉਤਰਨਾ ਕੀਤਾ ਹੈ ਪਹਿਲਾਂ।
ਵਰਤਿਓ ਬਿਨਾ ਕਾਲ ਕਲ ਭੈਰਵ,
ਕਿਉਂ ਪ੍ਰਗਟ ਹੋਏ ਨੇ ਗੁਰੂ ਨਾਨਕ ਦੇਵ ਜੀ? ਬ੍ਰਹਮਾ ਦੇਵਤਿਆਂ ਨੂੰ ਦੱਸ ਰਿਹਾ ਹੈ ਕਿ ਕਲਯੁਗ ਦਾ ਸਮਾਂ ਆਰੰਭ ਹੁੰਦੇ ਸਾਰ ਹੀ ਨਾ ਇਹਨੇ ਬਹੁਤਾ ਜ਼ੋਰ ਪਾ ਦਿੱਤਾ। ਜਿਵੇਂ ਸਤ ਸੰਗਤ ਜੀ, ਬੱਚਾ 5 ਕੁ ਸਾਲ ਦਾ ਹੀ ਜਵਾਨ ਜਦੋਂ ਹੋਣਾ, ਉਹ ਜਵਾਨੀ ਵਾਲੇ ਕੰਮ 5 ਸਾਲ ਦਾ ਹੀ ਕਰਨ ਲੱਗ ਜਾਵੇ ਤਾਂ ਆਦਮੀ ਸਾਰੇ ਹੈਰਾਨ ਹੁੰਦੇ ਵੀ ਇਹ ਮੋਹਰੇ ਦੀ 5 ਸਾਲ ਦੀ ਹੈ, ਕੰਮ ਇਹ ਕਰਦਾ ਜਿਹੜੇ 18-20 ਸਾਲ ਵਾਲੇ ਬੱਚੇ ਵਾਲੇ। ਇਸ ਤਰ੍ਹਾਂ ਕਲਯੁਗ ਹਲੇ ਜੰਮਿਆ ਹੀ ਹੈ, ਹਲੇ ਤਾਂ 5,000 ਸਾਲ ਗਿਆ। ਇਹਦੇ ਵਿੱਚ ਉਪੱਧਰ ਬਹੁਤੇ ਹੋਣ ਲੱਗ ਗਏ ਪਾਪ। ਇਸ ਕਰਕੇ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਨੇ ਗੁਰੂ ਨਾਨਕ ਰੂਪ ਧਾਰ ਕੇ ਮਿਆਦ ਲੋਕ ਚ ਪਹੁੰਚਣਾ ਕੀਤਾ ਹੈ। ਇਹ ਬ੍ਰਹਮਾ ਨੇ ਦੱਸਿਆ ਦੇਵਤਿਆਂ ਨੂੰ,
ਭਰਿਓ ਨਰਕ ਪਾਪੀ ਸਮਦਾਏ,
ਸਾਰੇ ਲੋਕ ਪਾਪ ਕਰ ਰਹੇ ਨੇ, ਨਰਕ ਭਰ ਰਿਹਾ ਹੈ।
ਤਿਨ ਜੀਵਨ ਕੋ ਨਾਮ ਅਲੰਬ ਦੇ,
ਉਹਨਾਂ ਜੀਵਾਂ ਨੂੰ ਨਰਕਾਂ ਤੋਂ ਬਚਾਉਣ ਵਾਸਤੇ ਨਾਮ ਦਾ ਆਸਰਾ ਦੇਣ ਲਈ।
ਸਤਸੰਗਤ ਕੇ ਪੰਥ ਵਿਸਾਲ,
ਔਰ ਸਤਸੰਗਤ ਦਾ ਪੰਥ ਦੱਸਣ ਵਾਸਤੇ, ਔਰ ਸਤਸੰਗਤ ਭਉ ਭਗਤੀ ਵਾਲਾ ਪੰਥ ਪ੍ਰਗਟ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਗਏ।
ਤਪ ਆਦਿਕ ਮੈਂ ਲਖ ਅਸਕਤ ਨਰ,
ਕਿਉਂ ਜਿਹੜਾ ਤਪ ਕਰਨਾ ਇਹਦੇ ਵਿੱਚ ਜਿਹੜੇ ਕਲਯੁਗ ਦੇ ਜੀਵ ਨੇ ਅਸ਼ਕਤ ਨੇ, ਸ਼ਕਤੀ ਨਹੀਂ ਰੱਖਦੇ, ਦੇਹਾਂ ਕਮਜ਼ੋਰ ਨੇ, ਰੋਗਾਂ ਦੇ ਭਰੇ ਹੋਏ ਨੇ, ਤ੍ਰਿਸ਼ਨਾ ਦੇ ਭਰੇ ਹੋਏ ਮਨ ਹਨ, ਤਪ ਨਹੀਂ ਇਹ ਕਰ ਸਕਦੇ, ਭੁੱਖ ਨਹੀਂ ਸਹਾਰੀ ਜਾਂਦੀ। ਜੇ ਕਹਿੰਦੀ 8 ਵਾਰਾ ਭੋਜਨ ਛਕਦੀ ਹੈ, ਕਹਿੰਦੇ ਨਹੀਂ ਇਹ ਨਹੀਂ ਗੱਲਬਾਤ, 2 ਟਾਈਮ ਛਕਣਾ ਜਾਂ 3 ਟਾਈਮ, ਹਰ ਵੇਲੇ ਜੀਵ ਹਿਲਦੀ ਰਹਿੰਦੀ ਹੈ ਬੱਕਰੀ ਵਾਂਗੂ। ਕਹਿੰਦੇ ਜੀਵ ਕਲਯੁਗ ਦੇ ਕਮਜ਼ੋਰ ਨੇ, ਬ੍ਰਹਮਾ ਕਹਿੰਦਾ ਤਪ ਨਹੀਂ ਕਰ ਸਕਦੇ, ਜਿਵੇਂ ਪਹਿਲੇ ਤਪੱਸੀਆਂ ਦਾ ਵਰਣਨ ਆਇਆ ਹੈ। ਸਤਸੰਗਤ ਦੁਆਰਾ ਵਾਹਿਗੁਰੂ ਗੁਰੂ ਨਾਨਕ ਰੂਪ ਧਾਰ ਕੇ ਪ੍ਰਗਟ ਹੋਇਆ ਹੈ, ਸੰਗਤ ਦੁਆਰਾ ਇਹਨਾਂ ਜੀਵਾਂ ਦੀ ਕਲਿਆਣ ਕਰਨਗੇ।
ਸਿਰੇ ਸੁਖੇਨ ਪਾਏ ਤਤਕਾਲ,
ਕਲਯੁਗ ਦੇ ਜੀਵ ਸੰਗਤ ਕਰਕੇ ਛੇਤੀ ਮੁਕਤੀ ਪਾ ਲੈਣਗੇ।
ਭੰਗ ਮੁਸ਼ਟ ਤਿਨ ਬਖਸ਼ਿਸ਼ ਕੀਨਸ,
ਬਰਮਾ ਦੱਸ ਰਿਹਾ ਹੈ ਇੰਦਰ ਨੂੰ ਹੋਰ ਦੇਵਤਿਆਂ ਨੂੰ ਕਿ ਇਸ ਵੇਲੇ ਕਲਯੁਗ ਦਾ ਸਮਾਂ ਆਰੰਭ ਹੋ ਚੁੱਕਿਆ ਹੈ, ਤੁਰਕਾਂ ਦਾ ਰਾਜ ਆ ਗਿਆ ਹੈ। ਬਾਬਰ ਨੇ ਜਿਸ ਵੇਲੇ ਹਮਲਾ ਕੀਤਾ ਯਮਨਾਬਾਦ ਦੇ ਉੱਤੇ, ਜਦੋਂ ਸਤਸੰਗ ਜੀ ਤਬਾਹ ਕਰ ਦਿੱਤੇ ਪਠਾਨ ਸਾਰੇ, ਥਾਂ ਥਾਂ 'ਤੇ ਕੈਦੀ ਬਣਾ ਲਏ। ਇੱਧਰ ਸਤਸੰਗ ਜੀ ਸਤਿਗੁਰੂ ਜੀ ਦੇ ਨਾਲ ਸਾਧੂ ਸੀ, ਗੁਰੂ ਨਾਨਕ ਦੇਵ ਜੀ ਵੀ ਕੈਦੀ ਬਣਾਏ, ਭਾਈ ਮਰਦਾਨਾ ਬਾਲਾ ਵੀ ਨਾਲ, ਚੱਕੀਆਂ ਰੱਖੀਆਂ। ਸਤਸੰਗ ਜੀ ਪੀਣ ਵਾਸਤੇ ਫੌਜ ਨੂੰ ਆਟੇ ਦੀ ਲੋੜ ਹੁੰਦੀ ਹੈ, ਰਾਸ਼ਨ ਕਿੱਥੋਂ ਜਾਣਾ। ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਸਤਸੰਗ ਜੀ ਐਸੀ ਕਲਾ ਵਰਤਾਈ, 1100 ਚੱਕੀ ਸਤਸੰਗ ਜੀ ਯਮਨਾਬਾਦ ਦੀ ਕੈਦ ਵਿੱਚ ਆਪਣੇ ਆਪ ਚੱਲੀ। ਇਕੱਲੀ ਗੁਰੂ ਨਾਨਕ ਦੇਵ ਦੀ ਚੱਕੀ ਨਹੀਂ ਸੀ ਚੱਲਦੀ, ਕਿਹਾ ਸੀ ਸਾਧੂਆਂ ਨੂੰ ਤੁਸੀਂ ਸਾਡੀ ਸੰਗਤ ਕੀਤੀ ਹੈ। ਗੁਰੂ ਨਾਨਕ ਦੇਵ ਜੀ ਸੰਗਤ ਦਾ ਫਲ ਕੀ ਹੋਇਆ ਜੇ ਦੁੱਖੀ ਮਿਲੇ, ਚੱਕੀਆਂ ਪੀਣੀਆਂ ਪਈਆਂ। ਜਿੰਨੇ ਸਾਧੂ ਸੀ ਉਹਨਾਂ ਨੂੰ ਕਿਹਾ ਕਿ ਸਿਮਰਨ ਕਰੋ ਅਤੇ ਦਾਣੇ ਪਾਈ ਚੱਲੋ ਚੱਕੀ 'ਚ, ਆਪੇ ਹੀ ਚੱਲਣਗੇ। ਜਦੋਂ 1100 ਚੱਕੀ ਚੱਲਦੀ ਦੇਖੀ, ਬਾਬਰ ਕੰਬ ਗਿਆ, ਡਰ ਗਿਆ, ਕਹਿੰਦਾ ਜੇ ਮੈਨੂੰ ਪਤਾ ਹੁੰਦਾ ਇਹੋ ਜਿਹੇ ਕਾਮਲ ਫਕੀਰ ਇਸ ਸ਼ਹਿਰ ਵਿੱਚ ਰਹਿੰਦੇ ਹੈ, ਮੈਂ ਕਦੇ ਹਮਲਾ ਨਾ ਕਰਦਾ। ਇਹੋ ਜਿਹੇ ਕਾਮਲ ਜਿਹੜੇ ਪੀਰ ਫਕੀਰ ਨੇ ਉਹ ਮੈਨੂੰ ਗਰਕ ਕਰ ਸਕਦੇ। ਡਰ ਗਿਆ ਸਤਸੰਗ ਜੀ ਮਹਾਰਾਜ ਦੇ ਚਰਨ ਸ਼ਰਨ 'ਚ ਆਇਆ। ਆਮ ਰਵਾਇਤ ਹੈ ਕਿ ਸਾਧੂ ਭੰਗ ਵਗੈਰਾ ਪੀਆ ਕਰਦੇ, ਇਹਨੇ ਲਿਆ ਕੇ ਮਹਾਰਾਜ ਦੇ ਸਤਸੰਗ ਚਰਨਾਂ 'ਤੇ ਸੱਤ ਅੰਗੂਠੀਆਂ ਆ ਸੁੱਖੇ ਦੀਆਂ ਭੰਗ ਦੀਆਂ ਭੇਟਾਂ ਕਰ ਦਿੱਤੀਆਂ। ਮਹਾਰਾਜ ਨੇ ਕਿਹਾ ਭਾਉ ਤੇਰਾ ਭਾਂਗ ਖਰੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਮੈਂ ਇਹੋ ਜਿਹਾ ਦੀਵਾਨਾ ਸਾਧੂ ਹਾਂ, ਅਤੀਤ ਬਰਕਤ ਹਾਂ, ਤੇਰਾ ਪ੍ਰੇਮ ਹੀ ਭੰਗ ਹੈ। ਇਹ ਭੰਗ ਪੀ ਕੇ ਅਸੀਂ ਨਾਮ ਖੁਮਾਰੀ ਨਹੀਂ, ਸਾਨੂੰ ਜਿਹੜੀ ਚੜ੍ਹਦੀ ਹੈ ਉਹ ਭੰਗ ਦੇ ਨਾਲ ਨਹੀਂ ਚੜ੍ਹ ਸਕਦੀ। ਹੇ ਬਾਬਰ ਤੇਰੀ ਭਾਵਨਾ ਨੂੰ ਫਲ ਦਿੰਦੇ ਹਾਂ, ਤੈਂ ਸੱਤ ਮੁੱਠੀਆਂ ਸਾਡੇ ਮੂਹਰੇ ਰੱਖੀਆਂ, ਤੈਨੂੰ ਸੱਤ ਪੀੜ੍ਹੀਆਂ ਪਾਤਸ਼ਾਹੀ ਦਿੱਤੀ, ਜੇ ਨਿਆਂ ਕਰੋਗੇ ਤਾਂ ਉਸੇ ਤਰ੍ਹਾਂ ਤੁਹਾਡਾ ਰਾਜ ਚੱਲਦਾ ਰਹੇਗਾ, ਜੇ ਕੁਨਿਆ ਕਰੋਗੇ ਤਾਂ ਅਸੀਂ ਉਹੀ ਸੀਸ ਦੇ ਕਰਕੇ ਨਾ ਤੁਹਾਡੀ ਬਾਦਸ਼ਾਹੀ ਨੂੰ ਗਰਕ ਕਰ ਦਿਆਂਗੇ। ਉਹ ਸਤਸੰਗ ਜੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤਾਂ ਦੇਣੀਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਬਲੀਦਾਨ ਦੇਣਾ, ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਕਰਨੀਆਂ, ਕੋਈ ਗਿਣਤੀ ਨਹੀਂ ਜਿੰਨੇ ਸਤਸੰਗ ਜੀ 40 ਮੁਕਤੇ ਕੀ, ਸਿੰਘਾਂ ਨੇ ਸਤਸੰਗ ਜੀ ਸ਼ਹੀਦੀਆਂ ਪਾਈਆਂ, ਹੋਰ ਬਹੁਤ ਸਾਰੇ ਸਾਧੂ ਸਰਮਦ ਵਰਗੇ ਫਕੀਰ ਜਿਹਨਾਂ ਜਿਹੜੇ ਸਤਸੰਗ ਫੂਕ ਮਾਰ ਕੇ ਰਾਜਧਾਨੀਆਂ ਨੂੰ ਉਡਾ ਦਿੰਦੇ, ਇੰਨੀ ਸ਼ਕਤੀ ਰੱਖਦੇ ਸੀ, ਪਰ ਇਹਨਾਂ ਦੀ ਬਾਦਸ਼ਾਹੀ ਤਾਂ ਨਹੀਂ ਉਹਨਾਂ ਨੇ ਗਰਕ ਕੀਤੀ, ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਕੋਈ ਉਲਟਾ ਨਹੀਂ ਸੀ ਸਕਦਾ, ਭਾਵੇਂ ਕਿੰਨੀ ਕੋਈ ਸ਼ਕਤੀ ਵਾਲਾ ਸੀ। ਸੋ ਸਤਸੰਗਤ ਜੀ, ਅੱਜ ਬਰਮਾ ਦੱਸ ਰਿਹਾ ਹੈ ਦੇਵਤਿਆਂ ਨੂੰ ਕਿ ਤੁਰਕਾਂ ਦਾ ਰਾਜ ਚੱਲ ਪਿਆ ਹੈ, ਕਲਯੁਗ ਦਾ ਸਮਾਂ ਹੈ, ਬਹੁਤ ਜੁਰਮ ਹੋਣ ਲੱਗ ਗਏ, ਕਲਯੁਗ ਨੂੰ ਇੰਨਾ ਛੇਤੀ ਪਾਪ ਨਾਲ ਵਧਣਾ ਨਹੀਂ ਸੀ ਚਾਹੀਦਾ, ਹੌਲੀ ਹੌਲੀ ਪਾਪ ਵਧਣੇ ਚਾਹੀਦੇ ਸੀ, ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਪਰਮੇਸ਼ਰ ਨੇ ਆਪ
ਗਮਨੇ ਜਮਨ ਸੋ ਅਵੇ ਕਚਾਲ।
ਇਸ ਵੇਲੇ ਜਮਨ ਤੁਰਕਾਂ ਨੂੰ ਕਹਿੰਦੇ ਨੇ, ਖੋਟੀ ਚਾਲ ਚੱਲਣ ਲੱਗ ਗਏ ਹਨ।
ਹਿੰਦਨ ਧਰਮ ਬਨਾਸਨ ਚਾਹਤ,
ਵਰਮਾ ਕਹਿੰਦਾ ਹੇ ਦੇਵਤਾ ਵਰਮਾ ਕਹਿਣ ਦੇਵਤਿਆਂ ਨੂੰ ਸੰਬੋਧਨ ਕਰਕੇ ਕਹਿੰਦਾ ਹੈ, ਕਹਿਣ ਲੱਗਾ ਤਾਂ ਮੈਂ ਤੁਹਾਨੂੰ ਭੇਤ ਵਾਲੀ ਬਾਤ ਦੱਸਦਾ, ਘਬਰਾਉਣ ਵਾਲੀ ਕੋਈ ਬਾਤ ਨਹੀਂ ਹੈ। ਪਰਮੇਸ਼ਰ ਨੇ ਆਪ ਗੁਰੂ ਨਾਨਕ ਰੂਪ ਧਾਰਨ ਚੁੱਕੇ ਨੇ, ਕਾਰਨ ਕੀ ਹੈ ਕਿ ਤੁਰਕਾਂ ਦਾ ਰਾਜ ਹੋ ਗਿਆ, ਜ਼ੁਲਮ ਬਹੁਤ ਹੋਣ ਲੱਗ ਗਏ। ਪੜੋ ਇਹੀ ਪੰਕਤੀ,
ਗਮਨੇ ਜਮਨ ਸੋਵੇ ਕਚਾਲ,
ਖੋਟੀ ਚਾਲ ਚੱਲਦੇ ਨੇ ਗਊ ਗਰੀਬ ਨੂੰ ਦਾ ਗਲ ਘੁੱਟਦੇ ਹਨ ਤੁਰਕ।
ਹਿੰਦਨ ਧਰਮ ਬਨਾਸਨ ਚਾਹਤ,
ਹਿੰਦ ਵਾਸੀਆਂ ਦੇ ਧਰਮ ਨੂੰ ਨਾਸ ਕਰਿਆ ਚਾਹੁੰਦੇ ਹਨ।
ਮਹਾਮੰਦ ਮਤ ਦੁਸ਼ਟ ਕਰਾਲ,
ਬੜੇ ਭਿਆਨਕ ਦੁਸ਼ਟ ਨੇ, ਮੰਦੀ ਮਤ ਵਾਲੇ ਹਨ।
ਸੀਸ ਦੇ ਕੂਰੋਂ ਤਿੰਨ ਕਰਕੇ,
ਅਸੀਂ ਸੀਸ ਦੇ ਕੇ ਝੂਠੇ ਕਰਕੇ ਉਹਨਾਂ ਨੂੰ।
ਹਰੇ ਤੇਜ ਤਿੰਨ ਰਾਜ ਬਨਾਸ,
ਉਹਨਾਂ ਦੇ ਜਿਹੜੇ ਰਾਜ ਦਾ ਤੇਜ ਪ੍ਰਤਾਪ ਨੂੰ ਨਾਸ ਕਰ ਦੇਣਗੇ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ, ਜਿਉਂ ਜਿਉਂ ਕੋਈ ਸਤਸੰਗ ਜੀ ਪਾਪ ਕਰਦਾ ਉਹਦਾ ਜਿਹੜਾ ਕੋਈ ਪੁੰਨ ਆ ਉਹ ਘਟਦਾ ਜਾਂਦਾ, ਹਰ ਕੋਈ ਆਪ ਹੀ ਸਤਸੰਗ ਜੀ ਨਾਸ ਹੋ ਜਾਂਦਾ। ਸੋ ਉਹਨੂੰ ਅਸੀਂ ਕੁਰਬਾਨੀ ਕਰਕੇ ਉਹਨਾਂ ਦਾ ਰਾਜ ਨਸ਼ਟ ਕਰ ਦਿਆਂਗੇ।
ਨੋ ਸਰੀਰ ਤਰ ਵਰਤੇ ਪ੍ਰਭ ਜੀ,
ਵਰਮਾ ਕਹਿਣ ਲੱਗਾ ਹੇ ਦੇਵਤਾ ਇਸ ਵੇਲੇ ਪਰਮੇਸ਼ਰ ਆਪ ਨੌ ਜੋਤਾਂ ਚ ਵਰਤ ਚੁੱਕਿਆ ਹੈ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਨੌ ਸਰੂਪ ਧਾਰ ਲਏ।
ਅਬ ਦਸਵੇਂ ਕੋ ਕਰੇ ਪ੍ਰਕਾਸ਼,
ਹੁਣ ਦਸਵਾਂ ਜਾਮਾ ਪ੍ਰਗਟ ਹੋਵੇਗਾ।
ਦੇਵੀ ਦੇਵ ਦਿਹੂਰੇ ਤੀਰਥ,
ਜਿੰਨੇ ਦੇਵੀਆਂ ਦੇਵਤੇ ਹੋਰ ਉਹਨਾਂ ਦੇ ਮੰਦਰ ਹਨ ਤੀਰਥ।
ਆਗਮ ਨਿਗਮ ਅਪਰ ਮਤ ਰਾਸ,
ਜਿੰਨੇ ਸ਼ਾਸਤਰਾਂ ਦੀ ਵਿਦਿਆ, ਵੇਦਾਂ ਦੀ ਵਿਦਿਆ, ਹੋਰ ਜਿੰਨੇ ਮਤਮ ਤੰਤਰ ਨੇ ਭਾਰਤ ਵਰਸ਼ ਵਿੱਚ।
ਹਿੰਦ ਧਰਮ ਕੇ ਰੱਖਿਅਕ ਹੋਵੇ,
ਇਹ ਹਿੰਦ ਵਾਸੀਆਂ ਦੇ ਧਰਮ ਦੇ ਰੱਖਕ ਹੋਣਗੇ।
ਸ੍ਰੀ ਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਹਲਾਸ
ਹਲਾਸ ਆਨੰਦ ਸਰੂਪ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਮ ਧਰਾਉਣਗੇ
ਪਰਮ ਤੇਜਸੀ ਪਰਮ ਸੂਰਮੇ,
ਬੜੇ ਭਾਰੀ ਤੇਜ ਪ੍ਰਤਾਪ ਵਾਲੇ ਵੱਡੇ ਸੂਰਮੇ ਹੋਣਗੇ।
ਪਰਮ ਅਮਾਨੁਖ ਕਰਮ ਕਰੇ,
ਉਹ ਇਹੋ ਜਿਹੇ ਕਰਤੱਬ ਕਰਨਗੇ ਜਿਹੜੇ ਵੱਡੇ ਤੋਂ ਵੱਡਾ ਕੋਈ ਮੁਰਖ ਮਨੁੱਖ ਨਾ ਕਰ ਸਕੇ। ਜਿੱਥੇ ਮਨੁੱਖ ਦੀ ਨਹੀਂ ਪਹੁੰਚ, ਜਿਸ ਸ਼ਕਤੀ ਨਹੀਂ ਹੈ, ਉਹ ਕੰਮ ਪਰਉਪਕਾਰ ਦੇ ਉਹ ਕਰਨਗੇ।
ਜਿਨਕੇ ਤਪ ਕੋ ਤੇਜ ਤਿਗਮੇ,
ਉਹਨਾਂ ਦਾ ਤਪ ਤਪੱਸਿਆ ਜਿਹੜੀ ਕੀਤੀ ਹੋਈ ਹੈ ਨਾ ਤਪ ਹੇਮਕੁੰਡ ਤੇ, ਉਹ ਤੇਜ ਪ੍ਰਤਾਪ ਦਾ ਸੇਕ ਤੁਹਾਡੇ ਕੋਲੇ ਪਹੁੰਚਿਆ ਹੈ।
ਇਹ ਸੋ ਅਬ ਧਰੇ ਜਾਏ ਨਰ ਦੇ,
ਹੁਣ ਇਹ ਤਪੱਸੀ ਆ ਜਿਹੜੇ ਤਪ ਇਹਨਾਂ ਦਾ ਪੂਰਾ ਹੋ ਚੁੱਕਿਆ ਹੈ। ਇਹ ਗੁਰੂ ਨਾਨਕ ਦੇਵ ਜੀ ਦਸਵੀਂ ਜੋਤ ਚ ਜਾ ਕੇ ਪ੍ਰਗਟ ਹੋਣਗੇ।
ਅਖਲ ਜੋਤ ਕੀ ਜੋਤ ਪ੍ਰਕਾਸ਼ਕ,
ਉਹ ਸਾਰੇ ਜਿਹੜਾ ਜੋਤੀ ਸਰੂਪ ਸਾਰਿਆਂ ਦੇ ਮਨਾਂ ਚ ਪ੍ਰਕਾਸ਼ ਰਿਹਾ ਨਾ ਸਰੀਰਾਂ ਚ, ਉਹਦੀ ਜੋਤ ਵਿੱਚ ਲੀਨ ਹੋ ਚੁੱਕੇ ਨੇ ਇਹ
ਸ੍ਰੀ ਨਾਨਕ ਕੀ ਤਾਰੇ। ਇਹ
ਹੁਣ ਇਹ ਨੌ ਪਾਤਸ਼ਾਹੀਆਂ ਦੀ ਜਿਹੜੀ ਜੋਤ ਹੈ ਨਾ, ਉਹ ਆਪਣੀ ਜੋਤ ਉਹਦੇ ਵਿੱਚ ਹੀ ਮੇਲ ਲੈਣੀ ਹੈ। ਦਸਵੇਂ ਜਾਮੇ ਪ੍ਰਗਟ ਹੋਣਗੇ।
ਤੁਮ ਵੀ ਜਾਓ ਜਗਤ ਮੈਂ ਜਿਤ ਕਿਤੇ,
ਵਰਮਾ ਕਹਿੰਦਾ ਉਹ ਦੇਵਤੇ ਹੋ ਤੁਸੀਂ ਵੀ ਇੱਥੇ ਸਵਰਗ 'ਚ ਬੈਠੇ ਨਾ ਰਹੋ, ਹੋ ਜਾਓ ਸਫਲੇ ਤੁਸੀਂ ਵੀ, ਜਾਓ ਮਾਤ ਲੋਕ ਵਿੱਚ ਤੁਸੀਂ।
ਮਨੁੱਜ ਸਰੀਰਨ ਕੋ ਥਰਲੇ,
ਗ੍ਰਹਿਸਥੀਆਂ ਦੇ ਘਰਾਂ 'ਚ ਮਨੁੱਖਾ ਦੇਹੀ ਪ੍ਰਾਪਤ ਕਰੋ।
ਦੋਰਾ ਇੰਦਰ ਪ੍ਰੋਗਮ ਸੁਰ ਕਹਿਓ,
ਜਾਓ ਜਾ ਕੇ ਸਿੱਖ ਬਣਿਓ ਇਹਨਾਂ ਦੇ, ਇਹਨਾਂ ਨੇ ਵੀ ਅਵਤਾਰ ਧਾਰਨਾ ਹੈ, ਤੁਸੀਂ ਵੀ ਮਾਨਸ ਦੇਹੀ ਲੈ ਲਓ ਮਾਤ ਲੋਕ, ਜਾ ਕੇ ਇਹਨਾਂ ਦੀ ਸਿੱਖੀ ਧਾਰ ਕੇ ਕਮਾ ਕੇ ਉਧਰ ਜਿਓ ਇਹਨਾਂ ਦੇ ਨਾਲ ਹੀ, ਸਵਰਗ 'ਚ ਆਉਣ ਜੋਗੇ ਨਹੀਂ ਫਿਰ ਰਹੋਗੇ, ਸੱਚਖੰਡ ਪ੍ਰਾਪਤ ਹੋਊ ਜਿਹਨੂੰ ਤਰਸਦੇ ਹੋ ਤੁਸੀਂ। ਇਉਂ ਸਤਸੰਗਤ ਜੀ, ਜਿਸ ਵੇਲੇ ਬ੍ਰਹਮਾ ਨੇ ਸਾਰੀ ਬਾਤ ਦੱਸੀ ਤਾਂ ਇੰਦਰ ਨੇ ਦੇਵਤਿਆਂ ਦੇ ਸਮੇਤ ਪੁੱਛਿਆ,
ਅਸ ਤਪਸੀ ਹੈ ਕੌਣ,
ਹੇ ਬ੍ਰਹਮਾ ਜੀ ਇਹ ਜਿਹੜਾ ਤਪੱਸੀ ਹੈ ਇਹ ਹੈ ਕੌਣ, ਅਸੀਂ ਤਾਂ ਜਾਣਦੇ ਨਹੀਂ ਇਸ ਨੂੰ।
ਕਿਵ ਤਪ ਤਾਪਿਓ ਤਾਤ ਕਿਸ,
ਇਹਨੇ ਤਪ ਕਿਉਂ ਤਪਾਇਆ, ਕਿਵੇਂ ਤਪੱਸਿਆ ਕੀਤੀ, ਇਹ ਪੁੱਤਰ ਕਿਹਦਾ ਹੈ,
ਕਰਮ ਕਿਉਂ ਕਿਆ ਤੌਣ,
ਇਸਨੇ ਕੀ ਕਰਤੱਬ ਕੀਤੇ ਨੇ,
ਜਿਸ ਕੀ ਆਪਣੇ ਬਦਨ ਤੇ,
ਜਿਸ ਦੁਸ਼ਟ ਦਮਨ ਦੀ ਤੁਸੀਂ ਆਪਣੇ ਮੁਖੋਂ ਮਹਿਮਾ ਕੀਤੀ ਹੈ, ਬ੍ਰਹਮਾ ਨੂੰ ਕਹਿਣ ਲੱਗੇ ਦੇਵਤੇ,
ਕਰਤ ਪ੍ਰਸ਼ੰਸਾ ਏਵ,
ਹੇ ਬ੍ਰਹਮਾ ਜੀ ਬੜੀ ਤੁਸੀਂ ਇਹਨਾਂ ਦੀ ਮਹਿਮਾ ਕੀਤੀ ਹੈ।
ਵਧਿਓ ਵਿਸਾਲ ਪ੍ਰਤਾਪ ਜਗ,
ਇਹੋ ਜਿਹਾ ਪ੍ਰਤਾਪ ਵਧਿਆ ਇਹਨਾਂ ਦਾ,
ਕਿਵ ਪ੍ਰਗਟੇ ਤਪਸੇਵ,
ਇਹ ਹੁਣ ਜਿਨ੍ਹਾਂ ਨੇ ਤਪੱਸਿਆ ਕੀਤੀ ਹੈ ਪ੍ਰਗਟ ਅੱਗੇ ਕਿਵੇਂ ਹੋਣਗੇ।
ਪ੍ਰਿਆ ਚੰਦ ਕਹਿਤ ਪਿਓ ਕਮਲਾਸਨ ਤਿਨਕੋ,
ਜਿਸ ਵੇਲੇ ਪੁੱਛਿਆ ਕਿ ਇਹਨਾਂ ਨੇ ਕਿਵੇਂ ਜਨਮ ਧਾਰਿਆ, ਕਿਸ ਪ੍ਰਕਾਰ ਤਪੱਸਿਆ ਕੀਤੀ, ਨੌ ਕੀ ਹੈ, ਇਹ ਸਾਰੇ ਸਤਸੰਗਤ ਜੀ ਬ੍ਰਹਮਾ ਦੱਸ ਰਿਹਾ ਹੁਣ ਬ੍ਰਹਮ ਦੁਸ਼ਟ ਦਮਨ ਬਾਰੇ ਦੇਵਤਿਆਂ ਨੂੰ।
ਸੁਣੋ ਸੁਰੋ ਅਖਿਆਨ ਮਹਾਨ,
ਹੇ ਦੇਵਤਿਓ ਸੁਣੋ ਬੜਾ ਭਾਰੀ ਪ੍ਰਸੰਗ ਕਥਾ ਦਾ,
ਚਿਰਕਾਲ ਕੋ ਐ ਪ੍ਰਾਤਨ,
ਇਹ ਸਤਯੁਗ ਦੇ ਸਮੇਂ ਦਾ ਪੁਰਾਣਾ ਪ੍ਰਸੰਗ ਹੈ ਚਿਰਕਾਲ ਦਾ,
ਜਬ ਸਤਯੁਗ ਕੋ ਸਮੇਂ ਸਜਾਨ,
ਜਦੋਂ ਸਤਯੁਗ ਦਾ ਸਮਾਂ ਸੀ,
ਦਾਨਵ ਦੈਂਤ ਬਲੰਦ ਬਲੀਗਨ,
ਸਤਯੁਗ ਦੇ ਸਮੇਂ ਚ ਬੜੇ ਭਾਰੀ ਦੈਂਤ ਸੀ ਜਿਹੜੇ ਰਾਕਸ਼ ਬਲ ਵਾਲੇ,
ਤੀਨ ਲੋਕ ਜੀਤੇ ਸਭ ਥਾਨ,
ਇਹਨਾਂ ਨੇ ਪਤਾਲ ਲੋਕ ਵੀ ਮਾਤ ਲੋਕ ਵੀ ਸਵਰਗ ਲੋਕ ਵੀ ਸਾਰੇ ਥਾਂ ਜਿੱਤ ਲਏ ਸੀ।
ਦੁਸ਼ਟ ਵਿਸਾਲ ਅਨਸ਼ਟੇ ਅਠਾਨਤ,
ਸਾਰੇ ਥਾਵਾਂ ਦੇ ਉੱਤੇ ਰਾਜ ਕਰਦੇ ਸੀ ਰਾਕਸ਼, ਤੁਹਾਡੇ ਦੇਵਤੇ ਤੁਹਾਨੂੰ ਬਿਵਤਾ ਪਾ ਛੱਡੀ ਸੀ, ਬੜੇ ਪਾਪੀ ਸਨ, ਥਾਂ ਥਾਂ ਤੇ ਪਾਪ ਕਰਦੇ ਸੀ ਰਾਕਸ਼,
ਤੁਮੇ ਨਕਾਸਿਓ ਸੁਖ ਕਰ ਹਾਨ,
ਤੁਹਾਨੂੰ ਕੱਢ ਦਿੱਤਾ ਸੀ, ਤੁਹਾਡੇ ਸੁਖ ਖੋਲੇ ਸੀ ਸਵਰਗ ਚੋਂ ਕੱਢ ਦਿੱਤਾ ਤੁਹਾਨੂੰ।
ਨਿਕਟ ਭਗਵਤੀ ਤਬ ਤੁਮ ਗਮਨੇ,
ਬਰਮਾ ਕਹਿੰਦਾ ਤੁਹਾਨੂੰ ਝਾਵੇਂ ਭੁੱਲ ਗਿਆ ਹੈ, ਮੈਂ ਤੁਹਾਨੂੰ ਦੱਸਦਾ ਉਸ ਵੇਲੇ ਤੁਸੀਂ ਸਾਰੇ ਦੇਵਤੇ ਸ਼ਕਤੀ ਦੇ ਕੋਲੇ ਦੇਵੀ ਕੋਲੇ ਗਏ ਸੀ,
ਅਨੇਕ ਭਾਂਤ ਕੀ ਸਤੁਤ ਸੁਣਾਏ,
ਅਨੇਕਾਂ ਤਰ੍ਹਾਂ ਦੀ ਤੁਸੀਂ ਦੁਰਗਾ ਚੰਡੀ ਨੂੰ ਉਸਤਤੀ ਕੀਤੀ ਉਹਦੀ, ਹੇ ਦੇਵੀ ਸਾਡੀ ਰੱਖਿਆ ਕਰ, ਸਾਡਾ ਸਵਰਗ ਰਾਕਸ਼ਾਂ ਨੇ ਖੋਲਿਆ।
ਦੁਰਗਾ ਭਈ ਪ੍ਰਸੀ ਦਤ ਹਿਤ ਕਰ,
ਦੁਰਗਾ ਜੋ ਕਿਲਿਆਂ ਵਾਲੀ ਹੈ ਚੰਡੀ, ਉਹ ਤੁਹਾਡੇ ਤੇ ਖੁਸ਼ ਹੋਈ,
ਆਪਣਾ ਸਰੀਰ ਕੀਨ ਵਿਦਤਾਏ,
ਉਸਨੇ ਆਪਣਾ ਸਰੀਰ ਪ੍ਰਗਟ ਕੀਤਾ ਹੇ ਦੇਵਤੇ, ਉਹ ਤੁਹਾਨੂੰ ਸਵਰਗ ਦਾ ਰਾਜ ਦਵਾਉਣ ਵਾਸਤੇ ਪ੍ਰਗਟ ਹੋਈ ਰਾਕਸ਼ਾਂ ਨੂੰ ਮਾਰਨ ਲਈ।
ਦੀਨਿਸ ਦਰਸ਼ਨ ਧਰਮ ਗੋਪਤਾ,
ਧਰਮ ਦੀ ਰੱਖਿਆ ਕਰਨ ਵਾਲੀ ਚੰਡੀ ਨੇ ਜਦੋਂ ਦਰਸ਼ਨ ਦਿੱਤੇ ਤੁਹਾਨੂੰ,
ਤੁਮਕੋ ਦੀਨ ਦੇਖ ਵਿਕਲਾਏ,
ਤੁਹਾਨੂੰ ਬਹੁਤੇ ਦੁਖੀ ਦੇਖ ਕੇ ਬਰਲਾਪ ਕਰਦੇ ਦੇਖ ਕੇ ਤਰਸ ਕੀਤਾ ਚੰਡੀ ਨੇ।
ਦਰਨ ਰੀਸ਼ਨਾ ਪੁੱਛਣ ਕੀਨੇ,
ਪੁੱਛਣਾ ਕੀਤਾ ਦਰਸ਼ਨ ਦੇ ਕੇ ਤੁਹਾਨੂੰ ਸਾਰਿਆਂ ਦੇਵਤਿਆਂ ਨੂੰ, ਜਿਹਦਾ ਦਰਸ਼ਨ ਬੜਾ ਭਿਆਨਕ ਹੈ, ਸਾਹਮਣੇ ਨੀ ਕੋਈ ਖੜ ਸਕਦਾ ਚੰਡੀ ਦੇ, ਉਸਨੇ ਦੇਵਤੇ ਤੁਹਾਨੂੰ ਪੁੱਛਿਆ ਸੀ।
ਦੁੱਖ ਦੇ ਤਿੰਨ ਕੋ ਕਹਿਓ ਬੁਝਾਏ,
ਜਦੋਂ ਪੁੱਛਿਆ ਤੁਸੀਂ ਦੱਸ ਦਿੱਤਾ ਸਮਝਾ ਦਿੱਤਾ, ਹੇ ਚੰਡੀ ਸਾਨੂੰ ਦੈਂਤਾਂ ਦਾ ਬੜਾ ਰਾਕਸ਼ਾਂ ਦਾ ਦੁੱਖ ਹੈ, ਸਾਡਾ ਸਵਰਗ ਕਬਜ਼ੇ ਕਰ ਲਿਆ।
ਸੁਣ ਕੇ ਪਰਣ ਕੋ ਕੀਨ ਅੰਬਕਾ,
ਤੁਹਾਡੀ ਬੇਨਤੀ ਦੁੱਖ ਭਰੀ ਸੁਣ ਕਰਕੇ ਅੰਬਾ ਜਿਹੜੀ ਸੰਸਾਰ ਦੀ ਅੰਮਾ ਬਣੀ ਹੈ ਚੰਡੀ, ਉਸਨੇ ਪਰਨ ਕੀਤਾ।
ਸਤਰਤ ਮਾਰੋ ਹਤੋਂ ਰਸਾਏ,
ਦੇਵਤਿਓ ਚਿੰਤਾ ਨਾ ਕਰੋ, ਮੈਂ ਸ਼ੇਰ ਤੇ ਚੜ ਕੇ ਤੁਹਾਡੇ ਬੈਰੀ ਰਾਕਸ਼ਾਂ ਨੂੰ ਮਾਰਾਂਗੀ।
ਯੱਗ ਭਾਗ ਅਰ ਸਦਨ ਸੁਰਗ ਕੋ,
ਦੇਵਤੇ ਕੀ ਚਾਹੁੰਦੇ ਨੇ, ਇੱਕ ਤਾਂ ਯੱਗ ਭਾਗ ਚਾਹੁੰਦੇ ਨੇ, ਸਤਸੰਗ ਜੀ ਹਮਨ ਹੁੰਦੇ ਨੇ ਜਿਹੜੇ ਦੇਵਤਿਆਂ ਵਾਸਤੇ ਹੀ ਹੁੰਦੇ ਨੇ ਥਾਂ ਥਾਂ ਤੇ, ਇਸ ਤਰ੍ਹਾਂ ਯੱਗ ਹੋਇਆ ਕਰਦੇ ਸੀ ਅੱਗੇ ਦੇਵਤਿਆਂ ਦੀ ਪ੍ਰਸੰਨਤਾ ਵਾਸਤੇ। ਜਿਵੇਂ ਆਪਾਂ ਕਹਿੰਦੇ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਪ੍ਰੇਮ ਦਾ ਭੁੱਖਾ ਹੈ, ਇਸ ਤਰ੍ਹਾਂ ਦੇਵਤੇ ਵੀ ਹਮਨ ਦੀ ਸਮੱਗਰੀ ਨਾਲ ਸੂਖਮ ਦੇਹਾਂ ਨੇ ਸਤਸੰਗ ਜੀ ਇਹ ਤ੍ਰਿਪਤ ਹੋ ਜਾਂਦੇ ਹਨ। ਜੱਗ ਕਰਿਆ ਕਰਦੇ ਸੀ ਅੱਗੇ ਲੋਕ, ਇਹ ਰਾਕਸ਼ ਜੱਗ ਤੋਂ ਸਤਸੰਗ ਜੀ ਉਲਟ ਨੇ, ਜੱਗ ਕਰਨੇ ਬੰਦ ਕਰ ਦਿੱਤੇ, ਸਵਰਗ ਇਹਨਾਂ ਦਾ ਕਬਜ਼ੇ ਕਰ ਲਿਆ, ਦੇਵਤਿਆਂ ਦਾ ਆਸਰਾ, ਜੱਗ ਆਹਾਰ ਹੈ, ਰਹਿਣ ਵਾਸਤੇ ਸਵਰਗ ਹੈ, ਦੋ ਹੀ ਚੀਜ਼ਾਂ, ਇੱਕ ਰਹਿਣ ਵਾਸਤੇ ਇੱਕ ਭੋਜਨ, ਦੋ ਚੀਜ਼ਾਂ ਹੀ ਮਿਲਣੀਆਂ ਚਾਹੀਦੀਆਂ ਹਰ ਇੱਕ ਨੂੰ। ਇਹਨਾਂ ਦੇ ਜਪਤ ਕਰ ਲਏ ਸੀ ਰਾਕਸ਼ਾਂ ਨੇ, ਇਹ ਦੇਵੀ ਕਹਿਣ ਲੱਗੀ ਮੈਂ ਦੋਨੋਂ ਤੁਹਾਨੂੰ ਦਵਾਵਾਂਗੀ, ਨਾਲੇ ਸਵਰਗ ਰਹਿਣ ਵਾਸਤੇ, ਨਾਲੇ ਜੱਗ ਉਸੇ ਤਰ੍ਹਾਂ ਕਰਨਗੇ।
ਬੋਰ ਦਿਓ ਤੁਮ ਕੋ ਹਰ ਖਾਏ,
ਦੁਬਾਰਾ ਫੇਰ ਤੁਹਾਡੀ ਰੋਜੀ ਮੈਂ ਤੁਹਾਨੂੰ ਖੁਸ਼ ਕਰਾਂਗੀ ਦੇ ਕੇ।
ਕ੍ਰੋਧਤ ਭਈ ਜਦ ਕੁਲ ਜਦ ਕੋ ਉਦਤ,
ਜੰਗ ਕੋ ਉਦਤ, ਜੁੱਧ ਕੋ ਉਦਤ,
ਜੁੱਧ ਕੋ ਉਦਤ,
ਜੰਗ ਕਰਨ ਵਾਸਤੇ ਸਤਸੰਗ ਜੀ ਕ੍ਰੋਧ ਦੇ ਸਹਿਤ, ਵੀਰ ਰਸ ਦੇ ਸਹਿਤ ਚੰਡੀ ਹੋਈ।
ਆਯੁੱਧ ਸ਼ੁੱਧ ਵਿਰੋਧ ਵਧਾਏ,
ਬੈਰ ਵਧਾ ਕਰਕੇ ਰਾਕਸ਼ਾਂ ਦੇ ਨਾਲ, ਜਿਹੜੇ ਸ਼ੁੱਧ ਸ਼ਸਤਰ ਸੀ ਇਹਦੇ ਹੱਥ 'ਚ ਪਕੜੇ ਉਸਨੇ।
ਹਤੇ ਦੈਤ ਧਰਨੀ ਤਲ ਛਾਇਓ,
ਧਰਤੀ ਦੇ ਸਾਰੇ ਤੇ ਛਾਏ ਹੋਏ ਸੀ ਦੈਂਤ, ਸਾਰਿਆਂ ਨੂੰ ਮਾਰਨਾ ਕੀਤਾ ਚੰਡੀ ਨੇ ਆਪਣੇ ਬਲ ਨਾਲ।
ਸੰਗਰ ਮੈਂ ਕਮਸਾਨ ਬਣਾਏ,
ਜੰਗ ਦੇ ਵਿੱਚ ਕਮਸਾਨ ਦਾ ਸਤਸੰਗ ਜੀ ਯੁੱਧ ਕੀਤਾ ਇਸਨੇ।
ਰਕਤ ਬੀਜ ਸੋ ਰਣ ਪੁਣ ਕੀਨਸ,
ਰਕਤ ਬੀਜ ਸਤਸੰਗ ਜੀ ਜਿਹਦੀਆਂ ਬੂੰਦਾਂ ਜ਼ਖਮੀ ਹੋ ਕੇ ਜਿੰਨੀਆਂ ਡਿੱਗਦੀਆਂ ਸੀ ਓਨੇ ਰਕਤ ਬੀਜ ਹੋਰ ਪੈਦਾ ਹੋ ਜਾਂਦੀ ਸੀ ਇੱਕ ਇੱਕ ਬੂੰਦ ਤੋਂ, ਇਹੋ ਜਿਹੇ ਬਲੀ ਰਾਕਸ਼ ਸੀ, ਉਹਨਾਂ ਨਾਲ ਜੰਗ ਕੀਤੇ।
ਯੁੱਧ ਲੱਗੇ ਰਕਤ ਧਰ ਪਾਤ,
ਜਿੱਥੇ ਜਿੱਥੇ ਸ਼ਸਤਰ ਲੱਗਦਾ ਉਹਨਾਂ ਦੇ ਖੂਨ ਧਰਤੀ ਤੇ ਡੁੱਲਦੇ।
ਭਏ ਸੈਂਕੜੇ ਦੈਂਤ ਸਹਸੇ,
ਹਜ਼ਾਰਾਂ ਸੈਂਕੜਿਆਂ ਦੀ ਗਿਣਤੀ ਚ ਦੈਂਤ ਹੋਰ ਵੱਧ ਗਏ।
ਯੁੱਧ ਲੱਛ ਕੋਟੇ ਇੱਕ ਜਾਤ,
10,000 ਲੱਖਾਂ ਦੀ ਗਿਣਤੀ ਚ, ਕਰੋੜਾਂ ਦੀ ਗਿਣਤੀ ਚ, ਇੱਕ ਇੱਕ ਜਾਤ ਦੇ ਇੱਕ ਇੱਕ ਮਡੰਗੇ ਦੇ ਰਾਕਸ਼ ਪੈਦਾ ਹੋ ਗਏ ਖੂਨ ਤੋਂ।
ਅਤੇ ਬੌਰ ਉਪਜੇ ਪੁਣ ਤੈਸੇ,
ਜਦੋਂ ਮਾਰਦੀ ਹੈ ਚੰਡੀ ਦੁਬਾਰਾ ਫੇਰ ਪੈਦਾ ਹੋ ਜਾਂਦੇ ਨੇ।
ਜਿਨਕੀ ਸੰਖਿਆ ਗਣੀ ਨਾ ਜਾਤ,
ਜਿਨ੍ਹਾਂ ਦੀ ਗਿਣਤੀ ਗਿਣੀ ਨਹੀਂ ਜਾਂਦੀ। ਬ੍ਰਹਮਾ ਦੱਸ ਰਿਹਾ ਦੇਵਤਿਆਂ ਨੂੰ ਇਹ ਪ੍ਰਸੰਗ ਸਾਰਾ।
ਚਿਰੰਕਾਲ ਲੋ ਰਹੀ ਕਾਲ ਕਰ,
ਹੇ ਦੇਵਤਿਓ ਚਿਰ ਕਾਲ ਤੱਕ ਜੰਗ ਰਚਿਆ ਰੱਖਿਆ ਇਸਨੇ।
ਸਰਮਤ ਭਈ ਕੁਛ ਤਬ ਜਗ ਮਾਤ,
ਇਹ ਜਗਤ ਮਾਤਾ ਚੰਡੀ ਥੱਕ ਗਈ ਵਿਚਾਰੀ ਜੰਗ ਕਰਦੀ ਕਰਦੀ।
ਦੋਰਾ ਸੰਖਿਆ ਨੌ ਕੇ ਅੰਕ ਪਰ,
ਨੌ ਦੇ ਅੰਕ ਦੇ ਉੱਤੇ ਸਤਸੰਗ ਜੀ ਗਿਣਤੀ ਕਰਨ ਲੱਗੇ ਨੇ, ਉੱਤੇ ਬਿੰਦੀਆਂ ਲਾ ਦਿਓ।
ਖੋੜਸ ਸੂਨ ਲਗਾਏ,
16 ਬਿੰਦੀਆਂ ਲਾ ਦਿਓ ਸਤਸੰਗ, 90 ਪਦਮ ਦੈਂਤ ਮਾਰ ਦਿੱਤੇ ਇਸ ਚੰਡੀ ਨੇ, ਪਰ ਮੁੱਕੇ ਫੇਰ ਨਹੀਂ।
ਇੱਥੇ ਦੈਤ ਦੇਵੀ ਹਤੇ,
ਕਿੰਨੇ ਸਾਲ ਜੰਗ ਕਰਦੀ ਰਹੀ, ਇੰਨੇ 90 ਪਦਮ ਰਾਕਸ਼ ਮਾਰੇ ਇਸਨੇ।
ਗਿਨੇ ਰਿਖਣ ਸੰਦਾਏ,
ਇਹ ਗਿਣੇ ਕਹਿੰਦੇ ਕਹਿੰਦੇ ਜੇ ਜੰਗੜਾ ਚ ਰਿਖੀ ਤਪੱਸਿਆ ਕਰਦੇ ਸੀ ਨਾ, ਉਹਨਾਂ ਨੇ ਗਿਣੇ ਉਸ ਵੇਲੇ।
ਬਿੰਦਿਆ ਚੱਲ ਪਰ ਥਿਤ ਪਈ,
ਡਰਦੀ ਹਾਰ ਕੇ ਸਤਸੰਗਤ ਜੀ ਰਾਕਸ਼ਾਂ ਤੋਂ ਡਰਦੀ ਨੱਠ ਨਿਕਲੀ ਇਹ। ਬਿੰਦਿਆ ਚੱਲ ਪਰਬਤ ਦੇ ਜਾ ਕੇ ਟਿਕ ਗਈ ਗੁਪਤ ਹੋ ਕੇ।
ਜਗਤ ਈਸ਼ਰੀ ਜੋਏ,
ਜਿਹੜੀ ਜਗ ਦੀ ਈਸ਼ਰ ਕਹਾਉਂਦੀ ਹੈ।
ਬਿੰਦਿਆ ਚੱਲ ਸੋ ਨਿਵਾਸਨੀ,
ਇਹਨੂੰ ਬਿੰਦਿਆ ਚੱਲ ਨਿਵਾਸਨੀ ਵੀ ਕਹਿੰਦੇ, ਉੱਥੇ ਵਸਦੀ ਰਹੀ ਕਰਕੇ।
ਯਾਂ ਤੇ ਕਹਿ ਸਭ ਕੋਏ,
ਸਾਰੇ ਗ੍ਰੰਥਾਂ ਵਿੱਚ ਵੀ ਲਿਖਿਆ ਜਾਂਦਾ, ਕਹਿੰਦੇ ਵੀ ਹਨ ਕਿ ਇਹਨਾਂ ਨੂੰ ਬਿੰਦਿਆ ਚੱਲ ਨਿਵਾਸਨੀ ਕਹਿੰਦੇ ਨੇ ਚੰਡੀ ਨੂੰ।
ਸਈਆ ਚੰਦ ਹੋਏ ਸੋ ਲੋਪ ਧਾਰ ਲੱਗ ਮੂਰਤ,
ਛੋਟੀ ਜੀ ਮੂਰਤ ਧਾਰ ਕੇ ਉੱਥੇ ਲੋਪ ਹੋ ਗਈ, ਡਰਦੀ ਵੀ ਰਾਮ ਕਰ ਲਵਾਂ ਥੋੜੀ ਜਿਹਾ।
ਬਿੰਦਿਆ ਚੱਲ ਪਰ ਕੀਨ ਨਿਵਾਸ,
ਜਦੋਂ ਬਿੰਦਿਆ ਚੱਲ ਤੇ ਇਹਨੇ ਟਿਕਣਾ ਕੀਤਾ,
ਉੱਗੂ ਉੱਗੁਰ ਮਹਾਂ ਤਪ ਤਪਣੇ ਲਾਗੀ,
ਉੱਥੇ ਸਤਸੰਗ ਜੀ ਬੈਠ ਗਈ ਥੱਕੀ ਹੋਈ ਜੰਗ ਕਰਦੀ ਹੋਈ ਨਾਲੇ ਫੇਰ ਭਿਆਨਕ ਤਪ ਕਰਨ ਲੱਗੀ
ਦੈਂਤਨ ਕੋਲ ਕਰੋ ਨਿਵਾਸ
ਮਨ ਵਿੱਚ ਇਸਤਰੀਆਂ ਦਾ ਹੱਠ ਬਹੁਤ ਹੁੰਦਾ ਕਹਿੰਦੀ ਦੈਂਤਾਂ ਨੂੰ ਛੱਡਣਾ ਨਹੀਂ ਹੁਣ ਥੱਕ ਗਈ ਹੁਣ ਤਪੱਸਿਆ ਕਰਕੇ ਫੇਰ ਮੈਂ ਸ਼ੁਰੂ ਕਰ ਦੂੰ ਜੰਗ ਐਂ ਕਹਿੰਦੀ ਮਾਰੂੰਗੀ ਸਾਰਿਆਂ ਨੂੰ
ਇੱਥੇ ਉੱਤੇ ਦੁਸ਼ਟ ਲੱਗੇ ਤਬ ਖੋਜਣ
ਉੱਧਰ ਰਾਖਸ ਥਾ ਸੰਗਤ ਜੀ ਕਹਿੰਦੇ ਇਹੀ ਜੀ ਜਾਹਲ ਇਸਤਰੀ ਸਾਡਾ ਘਾਣ ਕਰਕੇ ਰੱਖ ਦਿੱਤੇ ਭਾਲੋ ਪੱਟੋ ਦੀ ਗੁੱਤ ਕਿੱਥੇ ਕਹਿ ਲੱਗ ਗਏ ਭਾਲਣ ਇੱਧਰ ਉੱਧਰ
ਮਾਨਣ ਬੜੇ ਪਹਾੜ ਆਵਾਸ
ਜੰਗਲਾਂ ਚ ਦੇਖਦੇ ਆ ਵੱਡੇ ਵੱਡੇ ਪਹਾੜਾਂ ਦੀਆਂ ਕੰਧਨਾਂ ਚ ਦੇਖਦੇ ਆ ਆਬਾਦੀਆਂ ਜਿੱਥੇ ਲੋਕਾਂ ਦੀ ਉੱਥੇ ਦੇਖਦੇ ਨੇ ਬਈ ਗਈ ਕਿੱਥੇ ਇਹ ਜੀ ਜਾਹਲ ਇਸਤਰੀ
ਸਰਤਾ ਸਰਵਰ ਦਰੀ ਕੰਦਰਾਂ
ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਦਰਿਆਵਾਂ ਦੇ ਕਿਨਾਰਿਆਂ ਤੇ ਭਾਲਦੇ ਫਿਰਦੇ ਨੇ ਰਾਕਸ਼
ਜੈ ਕੈ ਫਿਰੇ ਰਿਸੇ ਬਲ ਰਾਸ
ਸਤਸੰਗ ਜੀ ਬੜੇ ਬਲ ਦੇ ਸਹਿਤ ਨੇ ਰਾਕਸ਼ ਗੁੱਸੇ ਦੇ ਮਾਰੇ ਹੋਏ ਤਾਂ ਭਾਲਦੇ ਫਿਰਦੇ ਨੇ ਚੰਡੀ ਨੂੰ
ਬੇਲ ਸਬੇਲ ਦੈਂਤ ਦੋਏ ਦੀਰਗ
ਜਿਹੜੇ ਮੁਖੀ ਸੀ ਸਤਸੰਗ ਇੱਕ ਬੇਲ ਦੈਂਤ ਇੱਕ ਸਬੇਲ ਦੋਨੋਂ ਭਾਈ ਇਹ ਵੱਡੇ ਸਨ ਸਾਰਿਆਂ ਚੋਂ
ਦੀਏ ਸੰਗ ਸੈਨਾ ਸਮੁਦਾਇ
ਹਜ਼ਾਰਾਂ ਦੀ ਗਿਣਤੀ ਰਾਕਸ਼ਾਂ ਦੀ ਫੌਜ ਲੈ ਕੇ ਵਿਚਰਦੇ ਨੇ
ਰਿਧ ਸਦ ਇੱਕ ਤਪਸੀ ਦੇਖਿਓ
ਉਸ ਵੇਲੇ ਸਤਸੰਗ ਜਦੋਂ ਇਹਨਾਂ ਨੇ ਚੱਕਰ ਲਾਇਆ ਬਿੰਦੀਆ ਚਰ ਪਰਬਤ ਤੇ ਅੱਗੇ ਖਾਲਸਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਜਾਮੇ ਚ ਸਮੁੰਦਰ ਹੀ ਦਾ ਰੂਪ ਧਰਾ ਕਰਕੇ ਨਾਮ ਸਮੁੰਦਰ ਹੀ ਸੀ ਇਹ ਜਿਹਾ ਨਾਮ ਧਰਾ ਕੇ ਆਪ ਜੀ ਤਪ ਕਰ ਰਹੇ ਸੀ ਜਿੱਥੋਂ ਦੁਸ਼ਟ ਦਮਨ ਪ੍ਰਗਟ ਹੋਣਾ ਹੈ ਇਹ ਜੇ ਆਪਾਂ ਇਹ ਵਿਚਾਰੀਏ ਕਿ ਮਹਾਰਾਜ ਤਾਂ ਪਹਿਲਾਂ ਦੁਸ਼ਟ ਦਮਨ ਸੀ ਅਕਾਲ ਪੁਰਖ ਦਾ ਫਿਰ ਕਿਵੇਂ ਇੱਕ ਰੂਪ ਕਹਿ ਦਿਆਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਕਾਲ ਪੁਰਖ ਦਾ ਅਵਤਾਰ ਕਿਵੇਂ ਕਹਿ ਦਿਆਂਗੇ ਉਹ ਤਾਂ ਫਿਰ ਸਮੁੰਦਰ ਹੀ ਸੀ ਪਹਿਲੇ ਜਨਮ ਵਿੱਚ ਕਈ ਇੱਥੇ ਕਹੀ ਜਾਂਦੇ ਨੇ ਸਤਸੰਗਤ ਜੀ ਗੁਰਬਾਣੀ ਚ ਆਉਂਦਾ ਹੈ ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਇਕ ਹੈ ਦੇਤ ਭਇਓ ਵਰਦਾਨ ਹੀ ਅਹੁਲ ਸਾਇਕ ਹੈ ਜਬ ਕਲਮੇ ਹਮ ਨਾਨਕ ਨਾਮ ਕਹਾਏ ਹੈ ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ ਦਸਵੇਂ ਪਾਤਸ਼ਾਹ ਨੇ ਆਪ ਲਿਖਿਆ ਵੀ ਜਿਸ ਵੇਲੇ ਲਾਹੌਰ ਵਾਲੇ ਸੋਢੀਆਂ ਨੇ ਬੇਦੀਆਂ ਤੋਂ ਪਾਠ ਕਰਾਏ ਨੇ ਉਹਨਾਂ ਨੂੰ ਰਾਜ ਦੇ ਦਿੱਤਾ ਵੇਦ ਪਾਠੀਆਂ ਨੂੰ ਸਾਰਾ ਫਿਰ ਬੇਦੀ ਨੇ ਖੁਸ਼ ਹੋ ਕੇ ਕਿਹਾ ਸੀ ਜਬ ਕਲਮੇ ਹਮ ਨਾਨਕ ਨਾਮ ਕਹਾਏ ਹੈ ਬਈ ਮੈਂ ਨਾਨਕ ਨਾਮ ਹੋ ਕੇ ਆਊਂਗਾ ਇਹੀਆਂ ਜਿਹੀਆਂ ਸ਼ੰਕਾ ਸਤਸੰਗਤ ਜੀ ਮਨ ਵਿੱਚ ਭਰਮ ਪਏ ਹੋਏ ਹੈ ਸੋ ਹੈ ਵਾਹਿਗੁਰੂ ਸਤਸੰਗਤ ਜੀ ਆਪ ਹੀ ਕਿਰਿਆ ਕਰ ਰਿਹਾ ਹੈ ਸੋ ਇੱਥੇ ਸਤਸੰਗਤ ਜੀ ਜਿੱਥੇ ਕਿੱਥੇ ਵੀ ਕੋਈ ਸਿਮਨ ਭਜਨ ਕਰਦਾ ਹੈ ਵਾਹਿਗੁਰੂ ਸਤਸੰਗਤ ਜੀ ਉਹਨਾਂ ਦੀ ਰੱਖਿਆ ਵਾਸਤੇ ਗੁਪਤ ਰੂਪ ਹੋ ਕਰਕੇ ਆ ਜਾਂਦਾ ਹਾਜ਼ਰ ਹੁੰਦਾ ਜਿੱਥੇ ਕਿੱਥੇ ਕੋਈ ਸਤਸੰਗੀ ਤਹਿ ਦਿਲੋਂ ਭਾਵਨਾ ਧਾਰ ਕੇ ਕੋਈ ਕਮਾਈ ਕਰਦਾ ਹੈ ਉੱਥੇ ਪਰਮੇਸ਼ਰ ਗੁਪਤ ਰੂਪ ਹੋ ਕਰਕੇ ਸਾਧੂ ਸੰਤ ਦੇ ਰੂਪ ਵਿੱਚ ਜਾਂ ਰਿਸ਼ੀ ਦੇ ਰੂਪ ਵਿੱਚ ਸਤਸੰਗਤ ਜੀ ਪ੍ਰਗਟ ਹੋ ਕੇ ਉਹਨਾਂ ਨੂੰ ਸੇਧ ਦੇਣ ਵਾਲਾ ਬਣਦਾ ਸੋ ਦੁਸ਼ਟ ਨਮਨ ਰੂਪ ਵਿੱਚ ਆਪ ਜੀ ਸਤਸੰਗ ਜੀ ਉਹ ਪਿੱਛੇ ਜੇ ਤਪੱਸੀਆਂ ਦਾ ਕਥਨ ਆਇਆ ਹੈ ਉਹਨਾਂ ਤਪੱਸੀਆਂ ਨੂੰ ਸਤਸੰਗ ਜੀ ਸੇਧ ਦੇ ਰਹੇ ਨੇ ਦੁਸ਼ਟ ਦਮਨ ਦੇ ਆਸਰੇ ਸਤਸੰਗ ਜੀ ਉਹ ਤਪੱਸਿਆ ਉਹਨਾਂ ਦੀ ਸਫਲ ਹੋ ਰਹੀ ਹੈ ਅੱਜ ਸਤਸੰਗਤ ਜੀ ਸਮੁੰਦਰ ਰਿਖੀ ਦਾ ਰੂਪ ਵਾਹਿਗੁਰੂ ਨੇ ਆਪ ਹੀ ਧਾਰਿਆ ਹੈ ਉਹੀ ਜੋਤ ਸਤਸੰਗ ਜੀ ਜਿਹੜੇ ਵਾਹਿਗੁਰੂ ਨੇ ਸਮੁੰਦਰ ਰਿਖੀ ਰੂਪ ਅਖਵਾਇਆ ਤਪੱਸੀਆਂ ਨੂੰ ਸਤਸੰਗਤ ਜੀ ਤਪ ਦੀ ਸੇਧ ਦੇਣ ਵਾਸਤੇ ਸਿੱਖਿਆ ਦੇਣ ਵਾਸਤੇ ਉਹੀ ਜੋਤ ਨੇ ਗੁਰੂ ਤੇਗ ਬਹਾਦਰ ਰੂਪ ਸਤਸੰਗ ਜੀ ਧਾਰਨਾ ਹੈ ਸੋ ਜਿਸ ਵੇਲੇ ਸਤਸੰਗ ਜੀ ਇਹ ਦੋਨੋਂ ਰਾਕਸ਼ ਆਪਣੀਆਂ ਫੌਜਾਂ ਦੇ ਸਮੇਤ ਬਿੰਦੀਆਚਰ ਪਰਬਤ ਤੇ ਗਏ ਇਹ ਚੰਡੀ ਨੇ ਜਾ ਕੇ ਸਤਸੰਗਤ ਜੀ ਇਸੇ ਸਮੁੰਦਰ ਰਿਖੀ ਦੀ ਸ਼ਰਨ ਲਈ ਸੀ ਹੇ ਰਿਖੀ ਕਿਰਪਾ ਕਰ ਤੂੰ ਪਰਮੇਸ਼ਰ ਰੂਪ ਹੈ ਅੱਜ ਰਾਕਸ਼ ਮੇਰੇ ਮਗਰ ਲੱਗੇ ਹੋਏ ਨੇ ਮੈਂ ਥੱਕ ਗਈ ਜੰਗ ਕਰਦੀ ਮਾਰਦੀ ਮੇਰੇ ਕੋਲ ਪੂਰੇ ਮਰੇ ਨਹੀਂ ਮੇਰੀ ਸਹਾਇਤਾ ਕਰ ਸਤਸੰਗਤ ਜੀ ਉਸ ਵੇਲੇ ਸਮੁੰਦਰ ਰਿਖੀ ਸ਼ਸਤਰਧਾਰੀ ਨਹੀਂ ਸੀ ਬ੍ਰਹਮ ਪ੍ਰਾਇਣ ਸਨ ਬ੍ਰਹਮ ਵਿੱਦਿਆ ਪੜ੍ਹਾਉਂਦੇ ਆਪ ਸਿਮਨ ਭਜਨ ਕਰਦੇ ਆਪਣੀ ਸ਼ਕਤੀ ਨੇ ਸਤਸੰਗ ਜੀ ਨੂੰ ਅਲੋਪ ਕਰ ਲਿਆ ਸੀ ਛੋਟਾ ਜਿਹਾ ਰੂਪ ਧਰਾ ਕੇ ਕਹਿੰਦੇ ਲੈ ਤੂੰ ਵੀ ਸਿਮਨ ਭਜਨ ਕਰ ਲਾ ਇਹ ਸਤਸੰਗ ਜੀ ਅਲੋਪ ਕਰਕੇ ਉੱਥੇ ਰੱਖ ਦੀ ਭਜਨ ਕਰਦੀ ਰਹੀ ਜਦ ਨੂੰ ਰਾਕਸ਼ਾਂ ਨੇ ਤਾਂ ਪੈੜ ਦੇਖਣੀ ਸੀ ਦੇਖਿਆ ਵੀ ਉਹ ਇਸਤਰੀ ਦੀ ਪੈੜ ਇੱਧਰ ਗਈ ਹੈ ਜਾ ਪਹੁੰਚੇ ਇੱਥੇ ਬਿੰਦੀਆਚਰ ਪਰਬਤ ਤੇ
ਸ਼੍ਰਿੰਕਾਲ ਕੋ ਤਪ ਗਣਤਾਏ
ਇਹ ਸਮੁੰਦਰ ਰਿਖੀ ਦੇ ਰੂਪ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਦੀ ਜੋਤ ਚਿਰ ਕਾਲ ਤੇ ਤਪੱਸਿਆ ਕਰਦੇ ਸੀ ਵਿਦਿਆ ਚੰਦ ਪਰਬਤ ਤੇ
ਵਿਦਿਆ ਮੈਂ ਨਿਸ਼ਚਿਤ ਨਿਸ਼ਨਿਤ ਨਿਤ ਪ੍ਰਤ ਨਿਸ਼ਚਿਤ ਬ੍ਰਹਮ ਵਿਦਿਆ ਮੈਂ ਨਿਸ਼ਚਿਤ ਨਿਤ ਪ੍ਰਤ
ਨਿਤ ਪ੍ਰਤ ਸਤ ਜੀ ਕੀ ਕਰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੁੰਦਰ ਜੀ ਦੇ ਰੂਪ ਵਿੱਚ ਬ੍ਰਹਮ ਵਿਦਿਆ ਦੇ ਵਿੱਚ ਸਤ ਜੀ ਹਰ ਵੇਲੇ ਮਗਨ ਰਹਿੰਦੇ ਸੀ
ਸੂਰਜ ਅਗਨੀ ਕੇ ਸਮਤਾਏ
ਲੇਕਿਨ ਪ੍ਰਤਾਪ ਐਡਾ ਵੱਡਾ ਸੀ ਜਿਵੇਂ ਸਤਸੰਗਤ ਜੀ ਸੂਰਜ ਦੀ ਤਪਸ਼ ਹੁੰਦੀ ਹੈ ਨਾ ਅਗਨੀ ਦੇ ਤੁਲ ਐਡਾ ਵੱਡਾ ਤੇਜ ਪ੍ਰਤਾਪ ਸੀ ਸਮੁੰਦਰ ਰਿਖੀ ਦਾ
ਬੈਠਿਓ ਆਸ਼ਰਮ ਨਿਜ ਤਪ ਮੈਂ ਥਿਤ
ਆਪਣੇ ਆਸ਼ਰਮ ਦੇ ਵਿੱਚ ਬੈਠੇ ਹੋਏ ਰਿਖੀ ਮੁਨੀ ਸਾਰੇ ਚੇਲੇ ਸਨ ਆਪਣੇ ਆਨੰਦ ਵਿੱਚ ਬੈਠੇ ਸਨ
ਕਾਕੀ ਮਨ ਸ਼ਾਂਤ ਸੁਹਾਏ
ਇਕਾਂਤ ਬੈਠੇ ਸੀ ਉੱਥੇ ਹੀ ਇਹ ਦੇਵੀ ਪਹੁੰਚ ਗਈ ਅਲੋਪ ਕਰ ਲਈ ਇਹ ਵੀ ਸਤਸੰਗ ਜੀ ਸ਼ਰਨ ਲਈ ਬੈਠੀ ਹੈ ਆਪ ਜੀ ਦਾ ਮਨ ਸ਼ਾਂਤ ਹੈ ਇਕਾਂਤ 'ਚ ਬੈਠੇ ਨੇ ਸਮੁੰਦਰ ਰਿਖੀ ਜੀ
ਸਰਨ ਕੀਨ ਬਲੋਕਨ ਪੁੱਛਿਓ
ਇਹਨਾਂ ਦੇ ਰਾਕਸ਼ਾਂ ਨੇ ਭਾਲਦੇ ਗਏ ਨੇ ਕਿ ਇਹੀ ਜੀ ਭਿਆਨਕ ਇਸਤਰੀ ਕਿੱਥੇ ਚਲੀ ਗਈ ਸਾਨੂੰ ਮਾਰਦੀ ਇਹਨਾਂ ਨੇ ਜਾ ਕੇ ਸਮੁੰਦਰ ਰਿਖੀ ਨੂੰ ਪੁੱਛਿਆ
ਅਹੋ ਤਾਪਸੀ ਹਮੇ ਬਤਾਏ
ਬੇਲ ਸਬੇਲ ਰਾਕਸ਼ ਕਹਿਣ ਲੱਗੇ ਤਪੱਸੀ ਸਾਨੂੰ ਭੇਤ ਦੱਸ
ਇੱਕ ਇਸਤਰੀ ਸਭ ਅੰਗ ਮਨੋਹਰ
ਇੱਕ ਇਸਤਰੀ ਆਈ ਆ ਇੱਧਰ ਨੂੰ ਪੈਰ ਵੀ ਅਸੀਂ ਦੇਖਦੇ ਆਏ ਹਾਂ ਸਾਰੇ ਅੰਗ ਬਹੁਤ ਸੁੰਦਰ ਹਨ
ਰਣ ਕਰਤੀ ਅਬ ਗਈ ਪਲਾਏ
ਸਾਡੇ ਨਾਲ ਜੰਗ ਕਰਦੀ ਨੱਠ ਨਿਕਲੀ ਮੂਹਰੇ
ਦ੍ਰਿਸ਼ਟ ਸੋ ਗੋਚ ਰਹੀ ਨਾ ਹਮਰੇ
ਦੇਖ ਸਾਨੂੰ ਦਿਖਦੀ ਦਿਖਦੀ ਅਲੋਪ ਹੋ ਗਈ ਪਤਾ ਨੀ ਕਿੱਧਰ ਚਲੀ ਗਈ
ਸਿਹਤ ਖੋਜੇ ਸਕਲ ਸੋ ਥਾਂ
ਅਸੀਂ ਸਾਰੇ ਥਾਵਾਂ ਤੇ ਭਾਲਦੇ ਫਿਰਦੇ ਹਾਂ
ਭਇਓ ਮਹਾਂ ਅਚਰਜ ਨਹਿ ਜਾਣੀ
ਅਸੀਂ ਬੜੇ ਹੈਰਾਨ ਪਰੇਸ਼ਾਨ ਹੈ ਸਾਡੇ ਕੋਲ ਜਾਣੀ ਨੀ ਗਈ ਗਈ ਕਿੱਥੇ
ਦੈਤ ਹਤੇ ਜੋਧਾ ਸਮਦਾਏ
ਸਾਡੇ ਦੈਂਤ ਰਾਕਸ਼ ਬੜੇ ਜੋਧੇ ਜੋਧੇ ਸੂਰਮੇ ਉਹਨੇ ਮਾਰ ਦਿੱਤੇ
ਸੁਣ ਤਪਸੀ ਰਿਸ ਕਰਕੇ ਬੋਲਿਓ
ਸਤਸੰਗ ਜੀ ਉਸ ਵੇਲੇ ਥੋੜਾ ਜਿਹਾ ਵੀਰ ਰਸ ਧਾਰ ਕੇ ਸਮੁੰਦਰ ਰਿਖੀ ਦੇ ਰੂਪ ਚ ਗੁਰੂ ਤੇਗ ਬਹਾਦਰ ਜੀ ਬੋਲੇ
ਰੇ ਮੂਢੋ ਦੁਰਮਤ ਉਰਧਾਰ
ਕਹਿਣ ਲੱਗੇ ਸਮੁੰਦਰ ਰਿਖੀ ਜੀ ਹੇ ਮੂਰਖ ਸ਼ਰਾਬ ਕਬਾਬ ਛਕ ਕੇ ਤੁਸੀਂ ਖੋਟੀ ਮਤ ਧਾਰੀ ਹੋਈ ਹੈ
ਕਿਆ ਬਕਵਾਸ ਕਰਤ ਅਣਜਾਣੋ
ਤੁਸੀਂ ਅਣਜਾਣ ਭੁੱਲੇ ਹੋਏ ਹੋ ਕਿਉਂ ਬਕਵਾਸ ਕਰਦੇ ਹੋ
ਸੋ ਸ਼ਕਤੀ ਹੈ ਪਰਮ ਉਦਾਰ
ਜਿਹੜੀ ਇਸਤਰੀ ਦੱਸਦੇ ਹੋ ਸੋਹਣੇ ਅੰਗਾਂ ਵਾਲੀ ਉਹ ਬੜੀ ਭਾਰੀ ਸ਼ਕਤੀ ਹੈ ਬੜੀ ਵੱਡੀ
ਜਹਾਂ ਕਹਾਂ ਪਰ ਪਰਨ ਪਾਵਨ ਜਹਾਂ ਕਹਾਂ ਪਰ ਪੂਰਨ ਪਾਵਨ
ਜਿੱਥੇ ਕਿੱਥੇ ਉਹ ਸ਼ਕਤੀ ਵਿਆਪ ਰਹੀ ਹੈ ਪੂਰਨ ਪਵਿੱਤਰ ਹੈ
ਸਿਮਰੇ ਸਰਦਾ ਕਰੇ ਨਿਹਾਰ
ਜਿੱਥੇ ਕੋਈ ਉਸ ਨੂੰ ਚੇਤੇ ਕਰੇ ਸਿਮਰਨ ਕਰੇ ਉਹਦਾ ਉਹ ਨਿਹਾਲ ਕਰ ਦਿੰਦੀ
ਜਬ ਵਿਦ ਵਿਦ ਤਹੇਗੀ ਰੂਪ ਭਿਆਨਕ
ਜਦੋਂ ਉਹ ਪ੍ਰਗਟ ਹੋਵੇਗੀ ਜਿਹੇ ਜੇ ਤੁਸੀਂ ਹੋ ਤੁਹਾਡੇ ਮੁਕਾਬਲੇ ਤੇ ਉਹ ਭਿਆਨਕ ਰੂਪ ਧਾਰੇਗੀ ਸਤ ਸੰਗਤ ਜੀ ਆਪਣੇ ਵੀ ਹਰਿਕ ਦਾ ਸੁਭਾਅ ਇਹੀ ਹੈ ਜਿਹਾ ਜਿਹਾ ਬੰਦਾ ਹੁੰਦਾ ਉਹੋ ਜਿਹਾ ਆਪਾਂ ਚਿਹਰਾ ਬਣਾ ਲੈਂਦੇ ਹਾਂ ਜੇ ਮਿੱਤਰ ਸਾਹਮਣੇ ਆ ਜਾਏ ਤਾਂ ਸਤਸੰਗ ਜੀ ਦੇਖੋ ਫਿਰ ਫੁੱਲ ਵਾਂਗੂ ਖਿੜਿਆ ਆਪਣਾ ਚਿਹਰਾ ਹੁੰਦਾ ਜੇ ਬੈਰੀ ਆ ਜਾਏ ਸੱਤ ਤਿਉੜੀਆਂ ਮੱਥੇ ਤੇ ਨਾਲੇ ਬੁੱਲ ਫਰਕਦੇ ਨੇ ਆਏ ਤੇਰਾ ਇਸੇ ਤਰ੍ਹਾਂ ਹੁਣ ਰਾਕਸ਼ਾਂ ਦੇ ਮੁਕਾਬਲੇ ਤੇ ਉਸੇ ਦੇਵੀ ਨੇ ਸਤਸੰਗ ਜੀ ਵੀਰ ਰਸ ਧਾਰਨਾ ਜਿਹੜੇ ਸੰਤ ਭਗਤ ਨੇ ਉਹਨਾਂ ਨੂੰ ਦਰਸ਼ਨ ਵੇਖ ਕੇ ਸਤਸੰਗ ਜੀ ਫਿਰ ਹੋਰ ਰੂਪ ਚਿਹਰੇ ਦਾ ਹੋਵੇਗਾ ਤਾਂ ਸਮੁੰਦਰ ਰਿਖੀ ਜੀ ਕਹਿ ਰਹੇ ਨੇ ਜੇ ਪ੍ਰਗਟ ਹੋਵੇਗੀ ਨਾ ਬੜਾ ਭਿਆਨਕ ਰੂਪ ਧਾਰ ਕੇ ਤੁਸੀਂ ਸਾਹਮਣੇ ਨਹੀਂ ਖੜ ਸਕੋਗੇ ਹੇ ਰਾਕਸ਼ੋ
ਤਬ ਤੁਮ ਗਨ ਕੋ ਕਰੇ ਸੰਘਾਰ
ਤੁਹਾਨੂੰ ਸਾਰਿਆਂ ਨੂੰ ਖਤਮ ਕਰ ਦੇਵੇਗੀ ਮਾਰ ਦੇਵੇਗੀ
ਸੁਣ ਉਨਮਤ ਦੈਤ ਔਰ ਕਰੋਪੇ
ਜੇ ਸਤਸੰਗ ਜੀ ਆਪਾਂ ਕਿਸੇ ਦੇ ਬੈਰੀ ਦੀ ਸਿਫਤ ਕਰ ਦਈਏ ਉਹ ਆਪਣੇ ਭਲੀ ਗੁਜ਼ਾਰੂ ਇਸੇ ਤਰ੍ਹਾਂ ਇਹ ਰਾਕਸ਼ ਤਾਂ ਸਤਸੰਗ ਜੀ ਸਮੁੰਦਰ ਰਿਖੀ ਨੂੰ ਪੈ ਨਿਕਲੇ ਬੜੇ ਗੁੱਸੇ ਦੇ ਸਹਿਤ ਸਤਸੰਗ ਜੀ ਲੱਗੇ ਹਮਲਾ ਕਰਨ
ਮਾਰ ਮਾਰ ਸਨਮੁਖ ਰਿਖਤਾਏ
ਕਹਿੰਦੇ ਮਾਰ ਲੋ ਕਹਿੰਦੇ ਰਿਖੀ ਨੂੰ ਹੀ ਕਹਿੰਦੇ ਖਤਮ ਕਰੋ
ਤਬੇ ਤਪੋਧਨ ਹਿਰਦੇ ਵਿਚਾਰਿਓ
ਉਸ ਵੇਲੇ ਜਿਹਨਾਂ ਕੋਲੇ ਤਪਦਾ ਹੀ ਧਨ ਹੈ ਸਮੁੰਦਰ ਰਿਖੀ ਕੋਲੇ ਹਿਰਦੇ ਚ ਵਿਚਾਰ ਕੀਤੀ ਅਸੀਂ ਤਾਂ ਸਾਡੇ ਕੋਲੇ ਸ਼ਸਤਰ ਨਹੀਂ ਹਨ ਬ੍ਰਹਮ ਪ੍ਰੇਰਣਾ ਹਰ ਵੇਲੇ ਸ਼ਾਂਤਮਈ ਬਿਰਤੀ ਹੈ ਸਿਮਰ ਭਜਨ ਕਰਦੇ ਹਾਂ ਰਿਖੀ ਮੁਨੀ ਚੇਲੇ ਨੇ ਉਹ ਵੀ ਸ਼ਸਤਰ ਧਾਰੀ ਨਹੀਂ ਹਨ ਇਹ ਰਾਕਸ਼ ਸ਼ਸਤਰ ਧਾਰੀ ਨੇ ਸਾਨੂੰ ਮਾਰਨ ਨੂੰ ਤਿਆਰ ਹੋਏ ਨੇ
ਇਨਸੋ ਹਮ ਕਿਆ ਕਰੇ ਰਸਾਏ
ਹੁਣ ਇਹਨਾਂ ਤੋਂ ਅਸੀਂ ਕਿਵੇਂ ਬਚੀਏ ਕੀ ਯਤਨ ਕਰੀਏ
ਬ੍ਰਹਮ ਪਰਾਇਣ ਬ੍ਰਾਹਮਣ ਤਨ ਹੈ
ਇਸ ਵੇਲੇ ਬ੍ਰਹਮਣਾ ਵਾੜਾ ਸਾਡਾ ਸਰੀਰ ਹੈ ਬ੍ਰਹਮ ਪ੍ਰਾਇਣ ਹਾਂ ਭਾਵ ਬ੍ਰਹਮਾਕਾਰ ਬਿਰਤੀ ਹੈ
ਧਰਮ ਨ ਹਮਰੋ ਯੁੱਧ ਮਚਾਏ
ਸਾਡਾ ਇਸ ਵੇਲੇ ਧਰਮ ਨੀ ਯੁੱਧ ਕਰਨ ਦਾ ਜੋ ਸਤੋਮਈ ਬਿਰਤੀ ਵਿੱਚ ਸਤਸੰਗੀ ਸਾਧੂ ਰੂਪ ਵਿੱਚ ਯੁੱਧ ਨਹੀਂ ਕਰਿਆ ਕਰੀਦਾ ਵੀਰ ਰਸ ਜਿਸ ਵੇਲੇ ਧਾਰ ਲਈ ਸ਼ਸਤਰ ਧਾਰੀ ਹੋਈਏ ਉਸ ਵੇਲੇ ਜੰਗ ਕਰੀਦਾ ਹੈ।
ਤੈਸੇ ਸ਼ਿਸ਼ ਹੈ ਇਸੀ ਧਰਮ ਮੈਂ,
ਮੇਰੇ ਸ਼ਿਸ਼ ਚੇਲੇ ਵੀ ਉਸੇ ਧਰਮ ਚ ਨੇ, ਬ੍ਰਹਮ ਪ੍ਰਾਇਣ ਨੇ, ਸਾਰੇ ਸਤੋ ਗੁਣੀ ਵਿਰਤੀ ਵਾਲੇ ਹਨ।
ਮੋਹੇ ਸਮਾਨ ਸ਼ਾਂਤ ਜਿਤ ਲਾਏ,
ਜਿਵੇਂ ਸਾਡਾ ਹਿਰਦਾ ਸ਼ਾਂਤ ਹੈ ਇਸ ਤਰ੍ਹਾਂ ਉਹ ਵੀ ਸ਼ਾਂਤ ਨੇ।
ਕੌਣ ਅਪਾਏ ਕਰੇ ਅਬ ਇਨਸਾਨ,
ਹੁਣੇ ਰਾਕਸ਼ ਮਾਰਨ ਨੂੰ ਤਿਆਰ ਹੋਏ ਨੇ, ਇਹਨਾਂ ਤੋਂ ਬਚਣ ਦਾ ਕੀ ਯਤਨ ਕਰੀਏ।
ਕ੍ਰਿਤ ਅਪਰਾਧ ਉਚਿਤ ਹੈ ਦੰਡ,
ਇਹ ਜਿਹੜੇ ਅਪਰਾਧ ਕਰ ਰਹੇ ਨੇ, ਸਾਡਾ ਨਿਰਾਦਰ ਕਰ ਰਹੇ ਨੇ, ਮਾਰਨ ਨੂੰ ਤਿਆਰ ਹਨ, ਇਹਨਾਂ ਨੂੰ ਦੰਡ ਦੇਣਾ ਚਾਹੀਦਾ, ਯੋਗ ਨੇ ਦੰਡ ਦੇ।
ਹਿਮ ਨਿਸ਼ਚੇ ਕਰ ਮੁਨ ਬਰ ਵਿਸਤਾਰ,
ਬਰ ਸ੍ਰੇਸ਼ਠ ਮੁਨੀ ਸਮੁੰਦ ਲਿਖੀ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਜਾਮੇ ਚ ਸਨ, ਉਸ ਵੇਲੇ ਸਤਸੰਗਤ ਜੀ ਜੁਗਤੀ ਸੋਚੀ।
ਨਿਜ ਦਰਸ਼ਨ ਅਤ ਕਿਉ ਪ੍ਰਚੰਡ,
ਆਪਣਾ ਚਿਹਰਾ ਬੜਾ ਭਿਆਨਕ ਬਣਾ ਲਿਆ ਸਮੁੰਦ ਲਿਖੀ ਨੇ।